ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ ਦੋਏ ਕਰ ਜੋੜ ਮਾਂਗੋ ਇੱਕ ਦਾਨਾ ਸਾਹਿਬ ਤੁਠੇ ਪਾਵਾ ਸਾਸ ਸਾਸ ਨਾਨਕ ਆਰਾਧੇ ਆਠ ਪਹਿਰ ਗੁਣ ਗਾਵਾ ਨੌਤ ਬੰਦਨ ਅਨਿਕ ਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਗੌੜੀ ਮਹੱਲਾ ਨੌਵਾਂ ਮਨ ਰੇ ਕਹਾ ਭਇਓ ਤੈ ਬੌਰਾ ਅਹਿਨਿਸ ਔਦ ਘਟੈ ਨਹੀਂ ਜਾਣੈ ਭਇਓ ਲੋਭ ਸੰਗ ਹੌਰਾ ਰਹਾਉ ਜੋ ਤਨ ਤੈ ਆਪਨੂ ਕਰ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕਛ ਤੇਰੋ ਰੇ ਨਾਹਨ ਦੇਖੋ ਸੋਚ ਵਿਚਾਰੀ ਰਤਨ ਜਨਮ ਆਪਨੂ ਤੈ ਹਾਰਿਓ ਗੋਬਿੰਦ ਗਤ ਨਹੀਂ ਜਾਨੀ ਨਿਮਖ ਨਾਲੀਨ ਭਇਓ ਚਰਨ ਨਸਿਓ ਬਿਰਥਾ ਔਦ ਸਿਰਾਨੀ ਕਹੋ ਨਾਨਕ ਸੋਈ ਨਰ ਸੁਖੀਆ ਰਾਮ ਨਾਮ ਗੁਣ ਗਾਵੈ ਔਰ ਸਗਲ ਜਗ ਮਾਇਆ ਮੋਹਿਆ ਨਿਰਭੈ ਪਦ ਨਹੀਂ ਪਾਵੈ ਕਹੋ ਨਾਨਕ ਸੋਈ ਨਰ ਸੁਖੀਆ ਰਾਮ ਨਾਮ ਗੁਣ ਗਾਵੈ ਔਰ ਸਗਲ ਜਗ ਮਾਇਆ ਮੋਹਿਆ ਨਿਰਭੈ ਪਦ ਨਹੀਂ ਪਾਵੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਦੇ ਜੋ ਵਿਸ਼ੇਸ਼ ਗੁਰਮਤ ਦੀਵਾਨ ਸਤਿਗੁਰੂ ਗੁਰੂ ਤੇਗ ਬਹਾਦੁਰ ਜੀ ਮਹਾਰਾਜ ਉਨ੍ਹਾਂ ਦੇ 400 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਪ੍ਰਬੰਧਕ ਵੀਰਾਂ ਵੱਲੋਂ ਆਪ ਸੰਗਤ ਦੀ ਸੇਵਾ ਲਈ ਆਯੋਜਿਤ ਕੀਤੇ ਗਏ ਨੇ ਉਸੇ ਲੜੀ ਦੇ ਅਧੀਨ ਹੁਣੇ ਹੀ ਸਨਮਾਨਯੋਗ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਕੀਰਤਨੀਏ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆਪ ਜੀ ਨੂੰ ਕੀਰਤਨ ਸਰਵਣ ਕਰਾ ਰਹੇ ਸਨ। ਸੱਚ ਇਹ ਵੇ ਕਿ ਆਪ ਬਹੁਤ ਖੁਸ਼ਕਿਸਮਤ ਹੋ ਕਿ ਗੁਰੂ ਰਾਮਦਾਸ ਦੇ ਦਰਬਾਰ ਦੇ ਕੀਰਤਨੀਏ ਹਜ਼ੂਰ ਦੇ ਇਸ ਅਸਥਾਨ ਤੇ ਨਿਰੰਤਰ ਸੇਵਾ ਕਰ ਰਹੇ ਨੇ। ਭਾਈ ਸਾਹਿਬ ਭਾਈ ਹਰਚਰਨ ਸਿੰਘ ਜੀ ਖਾਲਸਾ, ਭਾਈ ਇੰਦਰਜੀਤ ਸਿੰਘ ਜੀ ਖਾਲਸਾ, ਭਾਈ ਸਾਹਿਬ ਅੱਜ ਦਰਸ਼ਨ ਕਰਨ ਆਏ ਨੇ ਤੇ ਇਸ ਵਿੱਚ ਕੋਈ ਦੋਏ ਰਾਵਾਂ ਨਹੀਂ ਕਿ ਕੀਰਤਨ ਬਾਹਰ ਦੀਆਂ ਸਟੇਜਾਂ ਤੇ ਵੀ ਰਾਗੀ ਸਿੰਘ ਕਰਦੇ ਨੇ ਤੇ ਇਹ ਖੁਦ ਮਹਿਸੂਸ ਕਰਦੇ ਨੇ ਇਸ ਚੀਜ਼ ਨੂੰ ਕਿ ਜਦੋਂ ਗੁਰੂ ਰਾਮਦਾਸ ਜੀ ਦੇ ਉਸ ਅਸਥਾਨ ਤੇ ਬੈਠ ਕੇ ਕੀਰਤਨ ਕਰਦੇ ਆ ਸ਼ਬਦ ਉਹੀ ਹੁੰਦੇ ਆ, ਪਤਾ ਨੀ ਉਥੇ ਕਿਹੋ ਜੀ ਅਗੰਮੀ ਖੇਡ ਵਰਤਦੀ ਹੈ। ਹਰ ਕੋਈ ਕਹਿਣ ਲੱਗ ਪੈਂਦਾ ਹੁਣ ਕੀਰਤਨ ਦਾ ਰਸ ਕੁਝ ਹੋਰ ਹੋ ਗਿਆ। ਇਹ ਗੁਰੂ ਰਾਮਦਾਸ ਜੀ ਦੀ ਉਥੇ ਬਰਕਤ ਹੈ। ਆਪ ਜੀ ਨੂੰ ਜੋ ਸ਼ਬਦ ਅਸੀਂ ਵਿਚਾਰ ਅਧੀਨ ਪੜਿਆ ਹੈ ਉਹੀ ਭਾਈ ਸਾਹਿਬ ਨੇ ਕੀਰਤਨ ਕੀਤਾ ਤੇ ਮੈਂ ਆਪ ਜੀ ਨੂੰ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਪ੍ਰਾਰੰਭ ਕੀਤੀ ਸੀ ਵਿਚਾਰ ਲਈ, ਉਸ ਦਿਨ ਅਰਜ਼ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਮੁੱਖ ਜਿਹੜੇ ਵਿਸ਼ੇ ਨੇ ਉਹ ਸੰਸਾਰ ਦੀ ਨਾਸ਼ਵਾਨਤਾ, ਵਾਸ਼ਨਾ ਤੋਂ ਮੁਕਤ ਕਿਵੇਂ ਹੋ ਸਕੇ ਬੰਦਾ, ਜਿਹੜੀਆਂ ਅੰਦਰ ਦੀਆਂ ਬੁਰਿਆਈਆਂ ਨੇ ਉਹਨਾਂ ਤੋਂ ਛੁਟਕਾਰਾ ਕਿਵੇਂ ਮਿਲ ਸਕੇ, ਪਰ ਉਸ ਨਾਸ਼ਵਾਨਤਾ ਵਿੱਚ ਸੁਰਤ ਨੂੰ ਢਹਿੰਦੀ ਕਲਾ ਚ ਨਹੀਂ ਜਾਣ ਦਿੰਦੇ। ਦੱਸ ਦੇ ਜ਼ਰੂਰ ਤੇਰੇ ਪੱਲੇ ਕੁਛ ਨਹੀਂ, ਸਭ ਕੁਝ ਚਲਾ ਜਾਣਾ, ਪਰ ਉਸ ਵਿੱਚ ਵੀ ਸਾਨੂੰ ਇੱਕ ਆਸ਼ਾ ਦੀ ਕਿਰਨ ਦਿੰਦੇ ਆ ਕਿ ਅਜੇ ਤੱਕ ਨਹੀਂ ਜੇ ਮੰਨਿਆ, ਅੱਜ ਹੀ ਮੇਰੀ ਗੱਲ ਮੰਨ ਲੈ, ਜੋ ਕੁਝ ਹੋ ਗਿਆ ਉਹਨੂੰ ਛੱਡ ਪਰਾਂ, ਜੇ ਅੱਜ ਮੰਨ ਕੇ ਤੁਰ ਪਏਗਾ ਫਿਰ ਵੀ ਤੈਨੂੰ ਮੰਜ਼ਿਲ ਜ਼ਰੂਰ ਮਿਲ ਜਾਏਗੀ। ਅੱਜ ਆਪਾਂ ਪਾਠ ਸਰਵਣ ਕੀਤਾ, ਆਓ ਮੈਂ ਯਤਨ ਕਰਾਂਗਾ ਅੱਜ ਨਿਰਧਾਰਿਤ ਸਮੇਂ ਵਿੱਚ ਸਮਾਪਤੀ ਕਰ ਸਕਾਂ, ਕਿਉਂਕਿ ਇਹ ਲੰਬੇਰਾ ਸਮਾਂ ਆਪ ਨੂੰ ਬੈਠਣਾ ਪੈਣਾ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ, ਆਪਣੇ ਸ਼ਬਦ ਦੀ ਕਲਾ ਵਰਤਾਓ, ਆਪ ਵਿੱਚ ਵਰਤ ਕੇ ਵਿਚਾਰ ਕਰਾ ਲਵੋ, ਪਿਆਰ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹੇ ਗੁਰੂ ਜੀ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹੇ ਗੁਰੂ ਜੀ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਗੌੜੀ ਰਾਗ ਦਾ ਇਹ ਅੱਠਵਾਂ ਸ਼ਬਦ ਹੈ ਜਿਸ ਵਿੱਚ ਰਹਾਓ ਦੀਆਂ ਤੁਕਾਂ ਵਿੱਚ ਸਤਿਗੁਰੂ ਸਾਰੇ ਸ਼ਬਦ ਦਾ ਤੱਤ ਭਾਵ ਦੇ ਦਿੰਦੇ ਆ। ਇੱਕ ਵਾਰੀ ਫਿਰ ਜ਼ੇਹਨ ਵਿੱਚ ਗੱਲ ਯਾਦ ਕਰਾਉਣ ਵਾਸਤੇ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ 59 ਦੇ 59 ਸ਼ਬਦਾਂ ਦੀਆਂ ਪਹਿਲੀਆਂ ਤੁਕਾਂ ਹੀ ਰਹਾਓ ਦੀਆਂ ਤੁਕਾਂ ਨੇ। ਉਹਨਾਂ ਦੀ ਬਾਣੀ ਚ ਜਦੋਂ ਆਪ ਜੀ ਪੜੋਗੇ ਆਰੰਭਕ ਤੁਕਾਂ ਹੀ ਰਹਾਓ ਨੇ 59 ਸ਼ਬਦਾਂ ਵਿੱਚ। ਆਰੰਭਤਾ ਹੈ ਗੌੜੀ ਮਹੱਲਾ ਨੌਵਾਂ, ਗੌੜੀ ਰਾਗ ਹੈ ਤੇ ਨੌਵਮ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਸ਼ਬਦ ਉਚਾਰਨ ਕੀਤਾ। ਮਨ ਰੇ ਕਹਾ ਭਇਓ ਤੈ ਬੌਰਾ, ਮਨ ਨੂੰ ਸੰਬੋਧਨ ਕਰਕੇ ਕਹਿੰਦੇ ਆ ਹੇ ਮਨ ਤੂੰ ਕਿਉਂ ਝੱਲਾ ਹੋ ਗਿਆ। ਬੌਰਾ ਦਾ ਅਰਥ ਹੈ ਕਮਲਾ, ਸ਼ਦਾਈ, ਝੱਲਾ, ਜਿਸ ਦਾ ਦਿਮਾਗੀ ਸੰਤੁਲਨ ਠੀਕ ਨਾ ਹੋਵੇ। ਮਨ ਰੇ ਕਹਾ ਭਇਓ ਤੈ ਬੌਰਾ, ਤੈ ਦਾ ਸੰਬੋਧਨੀ ਪਦਾ ਹੈ ਤੂੰ, ਹੇ ਮਨ ਤੂੰ ਕਿਉਂ ਝੱਲਾ ਹੋ ਗਿਆ, ਕਹ ਕਿਉਂ ਸ਼ਦਾਈ ਹੋ ਗਿਆ, ਤੈਨੂੰ ਪਤਾ ਨਹੀਂ, ਐਨ ਇਸ ਔਦ ਘਟੈ ਨਹੀਂ ਜਾਣੈ। ਐਨ ਇਸ ਦਾ ਅਰਥ ਅਸੀਂ ਕਰ ਰਹੇ ਹਾਂ ਦਿਨ ਤੇ ਰਾਤ, ਤੇ ਇਹ ਵੀ ਬੇਨਤੀ ਰੋਜ਼ ਕਰਨਾ ਕਿ ਜਦੋਂ ਅਸੀਂ ਕੋਈ 100-200 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੈ ਲਾਂਗੇ ਨਾ ਵੋਕੈਬਲਰੀ, ਉਹਨਾਂ ਦੇ ਅਰਥ ਸਮਝ ਲਾਂਗੇ ਤੇ ਤਕਰੀਬਨ ਸਹਿਜ ਪਾਠ ਕਰਦੇ ਹਾਂ, ਸ਼ਬਦ ਬਹੁਤ ਵਾਰੀ ਦੁਹਰਾਓ ਹੁੰਦਾ ਤੇ ਸਾਨੂੰ ਅਰਥ ਆਪਣੇ ਆਪ ਹੀ ਸਮਝ ਲੱਗ ਜਾਣਗੇ। ਹੁਣ ਐਨ ਹੀ ਸ਼ਬਦ ਪਿਛਲੇ ਦਿਨਾਂ ਤੋਂ ਬਹੁਤ ਵਾਰੀ ਆ ਚੁੱਕਾ, ਐਹ ਦਾ ਅਰਥ ਦਿਨ ਤੇ ਨਿਸ ਦਾ ਅਰਥ ਹੈ ਰਾਤ, ਐਨ ਇਸ ਦਾ ਅਰਥ ਹੈ ਦਿਨ ਰਾਤ, ਔਦ ਅਹੁਦ ਦਾ ਲਫ਼ਜ਼ੀ ਅਰਥ ਹੈ ਉਮਰ ਆਯੂ ਆਰਜ਼ਾ। ਉਂਝ ਇਹ ਸ਼ਬਦ ਅਸੀਂ ਰੋਜ਼ ਸੋਹਿਲਾ ਸਾਹਿਬ ਵਿਚ ਪੜ੍ਹਨੇ ਆ, ਅਹੁਦ ਘਟ ਹੈ ਉਹੀ ਸ਼ਬਦ ਹੈ। ਮਹਾਰਾਜ ਕਹਿ ਰਹੇ ਸਿਰਫ ਪਹਿਲਾਂ ਅਖਰੀ ਅਰਥ ਫਿਰ ਇਹਦੀ ਵਿਆਖਿਆ ਕਰਨੇ ਆ ਰਾਓ ਦੀਆਂ ਤੁਕਾਂ ਦੀ। ਐਨ ਇਸ ਅਹੁਦ ਘਟ ਹੈ ਨਹੀਂ ਜਾਣੇ ਤਾਂ ਬੋਰਾ ਕਿਹਾ ਉਹ ਬਣਾ ਦਿਨ ਤੇ ਰਾਤ ਕਰਕੇ ਮਿਲਾ ਹੋਇਆ ਜਿਹੜਾ ਸਮਾਂ ਹੈ ਇਹ ਉਮਰ ਇਹ ਆਯੂ ਘਟਦੀ ਜਾ ਰਹੀ ਹੈ। ਭਇਓ ਲੋਭ ਸੰਗ ਹੌਰਾ, ਇੱਥੇ ਫਿਰ ਬੇਨਤੀ ਹੈ ਇਸ ਨੂੰ ਜੇ ਮਹਾਰਾਜ ਨੇ ਊੜਾ ਲਾਇਆ ਤੈਨੂੰ ਹੋੜੇ ਦੀ ਆਵਾਜ਼ ਚ ਨਹੀਂ ਬੋਲਣਾ। ਜੇ ਹੌਰਾ ਬੌਰਾ ਇੱਥੇ ਸਤਿਗੁਰੂ ਕਹਿੰਦੇ ਨੇ ਤੂੰ ਦਿਨ ਰਾਤ ਕਰਕੇ ਉਮਰ ਘਟ ਰਹੀ ਹੈ। ਭਇਓ ਲੋਭ ਸੰਗ ਹੌਰਾ, ਤੂੰ ਲਾਲਚ ਦੇ ਵਿਚ ਪ੍ਰਵਿਰਤ ਹੋ ਕੇ, ਹੌਲਾ ਦਾ ਅਰਥ ਖਲਕਾ ਹੋ ਗਿਆ। ਖਲਕਾ ਦਾ ਮਤਲਬ ਇੱਕ ਤਾਂ ਵਰਤਨੇ ਸੀ ਪੰਜਾਬੀ ਚ ਕੁੱਤੇ ਨੂੰ ਖਲਕ ਪੈਂਦਾ, ਇੱਥੇ ਖਲਕਾ ਦਾ ਅਰਥ ਹੌਲਾ ਜਿਹਦਾ ਭਾਰ ਘਟ ਜਾਏ। ਇਹਦਾ ਮਤਲਬ ਇਹ ਹੋ ਗਿਆ ਭਾਰ ਘਟਣ ਦਾ ਅਰਥ ਬਾਹਰ ਮੁਖੀ ਨਹੀਂ ਲੈਣਾ, ਇਹਦਾ ਮਤਲਬ ਇਹ ਵੇ ਕਿ ਜਿਉਂ ਜਿਉਂ ਤੂੰ ਲਾਲਚ ਵਿਚ ਪ੍ਰਵਿਰਤ ਹੁੰਦਾ ਪਏ ਤੇਰੇ ਮਨ ਦੇ ਵਿਚ ਕਮਜ਼ੋਰੀਆਂ ਆ ਗਈਆਂ ਨਾ, ਤੂੰ ਹੌਲਾ ਹੋ ਗਿਆ। ਜਦੋਂ ਕਈ ਵਾਰੀ ਬੰਦਾ ਕਿਤੇ ਆਪਣੀ ਜ਼ਿੰਦਗੀ ਦੇ ਚਲਦੇ ਹੋਏ ਸਫ਼ਰ ਚ ਮੰਨ ਲਓ ਖੱਬੇ ਸੱਜੇ ਡਿੱਗਦਾ, ਆਪਾਂ ਕਹਿੰਦੇ ਹਾਂ ਬੰਦਾ ਬੜਾ ਹੌਲਾ ਹੋ ਗਿਆ ਤੇ ਹੌਲੀਆਂ ਗੱਲਾਂ ਕਰਦਾ। ਇਹਦਾ ਅਰਥ ਕਮਜ਼ੋਰ ਕਰਾਂਗੇ ਤੇ ਸੌਖਾ ਸਮਝ ਪਏਗਾ। ਮੰਨ ਰੇ ਕਹਾਂ ਭਇਓ ਤੈ ਬੌਰਾ, ਐਨ ਇਸ ਅਹੁਦ ਘਟੈ ਨੀ ਜਾਣੈ, ਭਇਓ ਲੋਭ ਸੰਗ ਹੌਰਾ ਰਹਾਓ। ਉਮਰ ਘਟਦੀ ਪਈ ਏ, ਤੂੰ ਜਾਣ ਨਹੀਂ ਰਿਹਾ ਤੇ ਲਾਲਚ ਦੇ ਵਿਚ ਤੇਰੇ ਅੰਦਰ ਬਹੁਤ ਕਮਜ਼ੋਰੀਆਂ ਆ ਗਈਆਂ ਨੇ। ਗੁਰਮੁਖੋ ਯਾਦ ਰੱਖਿਓ, ਜਿੱਥੇ ਲਾਲਚ ਹੋਵੇਗਾ ਉਥੇ ਕਮਜ਼ੋਰੀ ਹਰ ਹਾਲਤ ਵਿਚ ਆਵੇਗੀ, ਕਿਉਂਕਿ ਲਾਲਚੀ ਬੰਦਾ ਕੁਛ ਹੋਰ ਨਹੀਂ ਦੇਖਦਾ। ਮੈਂ ਆਰੰਭ ਚ ਇਹ ਬੇਨਤੀ ਕੀਤੀ ਅਖਰੀ ਅਰਥ ਨੇ, ਥੋੜੇ ਜਿਹੇ ਇਹਦੇ ਅਰਥ ਕਰਨ ਲਈ। ਇਹ ਸ਼ਬਦ ਆ ਜਾਇਆ ਬੌਰਾ, ਹੁਣ ਉਚਾਰਨ ਇੱਕੋ ਹੀ ਰਹੇਗਾ ਪਰ ਇਹ ਭਾਵ ਬਾਣੀ ਵਿਚ ਸ਼ਬਦ ਬਦਲ ਜਾਏਗਾ। ਇੱਥੇ ਬੌਰਾ ਦਾ ਅਰਥ ਹੈ ਝੱਲਾ ਪੁਣਾ, ਜਿਹਨੂੰ ਨਾਮ ਭੁੱਲ ਜਾਏ। ਤੇ ਇੱਕ ਗੁਰੂ ਗ੍ਰੰਥ ਸਾਹਿਬ ਚ ਬੌਰਾ ਉਹ ਅਵਸਥਾ ਹੈ ਜਿਹਨੂੰ ਨਾਮ ਚੇਤੇ ਆਵੇ ਤੇ ਦੁਨੀਆਂ ਵੱਲੋਂ ਬੇਫਿਕਰ ਹੋ ਕੇ ਉਸ ਪਤ ਨਿੰਦਾ ਤੋਂ ਉਪਰ ਉੱਠ ਕੇ ਆਪਣੇ ਪਿਆਰੇ ਮਹਿਬੂਬ ਦੀਆਂ ਬਾਤਾਂ ਕਰੇ, ਉਹਨੂੰ ਵੀ ਬਾਣੀ ਨੇ ਬੌਰਾ ਕਿਹਾ ਹੈ। ਥੋੜਾ ਜਿਹਾ ਉਹਦਾ ਭਾਵੇਂ ਇੱਥੇ ਵੇਰਵਾ ਨਹੀਂ, ਪਰ ਇਸ ਕਰਕੇ ਮੈਂ ਬੇਨਤੀ ਕੀਤੀ ਵੀ ਇਹ ਸ਼ਬਦ ਦੋ ਅਰਥਾਂ ਵਿਚ ਗੁਰੂ ਗ੍ਰੰਥ ਸਾਹਿਬ ਚ ਆਇਆ ਹੈ। ਮੈਂ ਉਹਦੇ ਬਾਰੇ ਇੱਕ ਦੋ ਅਰਜ਼ ਕਰ ਦਿੰਦਾ ਨਾ। ਜਿਵੇਂ ਤੁਸੀਂ ਇੱਕ ਬਚਨ ਪੜ੍ਹਦੇ ਹੋ, ਵਿਦਿਆ ਨਹੀਂ ਪਰੋਂ ਬਾਦ ਨਹੀਂ ਜਾਣੋ, ਕਬੀਰ ਸਾਹਿਬ, ਵਿਦਿਆ ਨਾ ਪਰੋਂ ਬਾਦ ਨਹੀਂ ਜਾਣੋ, ਹਰ ਗੁਣ ਕਥਤ ਸੁਨਤ ਬੌਰਾਨੋ। ਪਰ ਉਹ ਆ ਬੌਰਾ ਨਹੀਂ, ਹਜ਼ੂਰ ਕਹਿੰਦੇ ਨੇ ਮੈਂ ਕੋਈ ਵਿਦਿਆ ਨਹੀਂ ਪੜ੍ਹਿਆ, ਮੇਰੇ ਕੋਲ ਕੋਈ ਤਲੀਮ ਨਹੀਂ, ਪਰ ਦੂਜੀ ਗੱਲ ਮੈਂ ਤੁਹਾਡੀ ਤਰ੍ਹਾਂ ਵਾਦ ਵਿਵਾਦ ਵੀ ਖੜੇ ਨਹੀਂ ਕਰਦਾ। ਗੁਰੂ ਘਰ ਦੇ ਵਿਚ ਸੰਵਾਦ ਨੂੰ ਥਾਂ ਹੈ, ਗੁਰੂ ਘਰ ਅੰਦਰ ਵਿਵਾਦ ਨੂੰ ਕੋਈ ਥਾਂ ਨਹੀਂ। ਸੰਵਾਦ ਰਚਾਇਆ ਜਾ ਸਕਦਾ। ਮੈਂ ਉਦਣ ਵੀ ਕਿਹਾ ਕਿ ਜੇਕਰ ਤੁਸੀਂ ਸੁਹਿਰਦ ਹੋ ਕੇ ਸੱਚ ਏਵੇ ਚੰਗੀ ਸੋਚ ਲੈ ਕੇ ਚਰਚਾ ਕਰੋ ਤੇ ਉਹਦਾ ਉੱਤਰ ਹੈ। ਜਦੋਂ ਤੁਸੀਂ ਕਿਸੇ ਬੰਦੇ ਨੂੰ ਅਪਮਾਨਿਤ ਕਰ ਲਈ ਚਰਚਾ ਕਰੋਗੇ ਤਾਂ ਉੱਤਰ ਕੋਈ ਨਹੀਂ ਹੋ ਸਕਦਾ। ਉਸ ਵਿਤੰਡਾ ਚਰਚਾ ਨੂੰ ਗੁਰੂ ਘਰ ਵਿਚ ਸਵੀਕਾਰ ਹੀ ਨਹੀਂ ਕੀਤਾ, ਜਿਹੜੀ ਚਰਚਾ ਅੱਜ ਕੱਲ ਸਿੱਖ ਬਹੁ ਗਿਣਤੀ ਚ ਕਰਦੇ ਨੇ, ਉਸ ਚਰਚਾ ਨੂੰ ਸਵੀਕਾਰ ਨਹੀਂ ਕੀਤਾ, ਅਪਮਾਨਿਤ ਕਰਨ ਵਾਲੀ। ਇੱਥੇ ਮੈਂ ਅਰਜ਼ ਕਰਾਂਗਾ ਇਹ ਸ਼ਬਦ ਕਹਿ, ਵਿਦਿਆ ਨਾ ਪਰੂ ਬਾਦ ਨਹੀਂ ਜਾਣੋ, ਹਰ ਗੁਣ ਕਥਤ ਸੁਨਤ ਬੌਰਾਨੋ। ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ। ਉੱਥੇ ਬੌਰਾ ਦਾ ਅਰਥ ਮਸਤ ਹੋ ਗਿਆ, ਨਾਮ ਦੇ ਵਿਚ ਸ਼ਦਾਈ ਹੋ ਗਿਆ, ਨਾਮ ਤੋਂ ਬਿਨਾਂ ਮੈਨੂੰ ਕਿਸੇ ਹੋਰ ਚੀਜ਼ ਸੁੱਝਦੀ ਕੋਈ ਨਹੀਂ। ਮਹਾਰਾਜ ਕਹਿੰਦੇ ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ। ਅੱਗੇ ਕਹਿੰਦੇ ਮੈਂ ਨਾ ਬੌਰਾ, ਰਾਮ ਕੀ ਉਹ ਬੌਰਾ। ਇਹ ਮਾਇਆ ਵਿਚ ਕਮਲਾ, ਉਹ ਨਾਮ ਵਿਚ ਕਮਲਾ ਹੈ। ਸ਼ਦਾਈ ਸ਼ਬਦ ਚਲੋ ਵਰਤਲਾ, ਕਿਉਂਕਿ ਬਾਣੀ ਚ ਬੜੇ ਸ਼ਬਦ ਮਾਰ ਆਪਣੇ ਲਈ ਵਰਤੇ। ਸਿਰ ਮੈਂ ਦੋ ਤਿੰਨ ਉਦਾਹਰਣਾਂ ਦੇਣੀਆਂ ਨੇ ਕਿ ਇਹ ਸ਼ਬਦ ਸਾਡੇ ਜ਼ੇਨ ਚ ਅੱਜ ਪੱਕਾ ਹੋ ਜਾਏ ਕਥਾ ਚ ਕਿ ਬੌਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਦੋ ਅਰਥਾਂ ਵਿਚ ਹੈ, ਸਿਮਰਨ ਵਾਲੇ ਪਾਸੇ ਵੀ ਹੈ ਤੇ ਲਾਲਚ ਵਾਲੇ ਪਾਸੇ ਵੀ ਹੈ। ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ। ਮੈਂ ਨਾ ਬੌਰਾ, ਰਾਮ ਕੀ ਉਹ ਬੌਰਾ, ਸਤਿਗੁਰ ਜਾਰ ਗਏ ਉਹ ਭ੍ਰਮ ਮੋਰਾ। ਇੱਕ ਉਹਨਾਂ ਦਾ ਹੋਰ ਬਚਨ ਹੈ, ਕਬੀਰ ਬਿਰਹ ਭੁਯੰਗਮ ਮਨ ਬਸੈ ਮੰਤ ਨਾ ਮਾਨੈ ਕੋਏ ਰਾਮ ਵਿਯੋਗੀ ਨਾ ਜੀਏ ਜੀਏ ਤਾਂ ਬੌਰਾ ਹੋਏ। ਉਥੇ ਵੀ ਨਾਮ ਦੀ ਮਸਤੀ ਹੈ, ਨਾਮ ਦਾ ਲਗਾਕ ਹੈ, ਜਿਸ ਨੂੰ ਸਤਿਗੁਰੂ ਨੇ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਲਈ ਸ਼ਬਦ ਵਰਤਿਆ ਹੈ ਜਿਹੜਾ ਅਸੀਂ ਉਹਨਾਂ ਦਾ ਪਾਠ ਕਰਨੇ ਆ। ਖਾਸ ਕਰਕੇ ਉਥੇ ਸਤਿਗੁਰੂ ਨੇ ਬੌਰੇ ਦੀ ਥਾਂ ਤੇ ਸ਼ਬਦ ਦੀਵਾਨਾ ਵਰਤਿਆ ਹੈ, ਪਰ ਅਰਥ ਬੜਾ ਨੇੜੇ ਟਿਕਦਾ, ਇਹਦਾ ਟੁਕਦਾ, ਦੀਵਾਨਗੀ ਆ ਜਾਣੀ, ਮਸਤ ਹੋ ਜਾਣਾ। ਉਹ ਸ਼ਬਦ ਆਪ ਮਾਰੂ ਰਾਗ ਵਿਚ ਪੜਦੇ ਹੋ, ਕੋਈ ਅੱਖ ਹੈ ਭੂਤਨਾ ਕੋ ਕਹੇ ਬੇਤਾਲਾ, ਕੋਈ ਅੱਖ ਹੈ ਆਦਮੀ ਨਾਨਕ ਵਿਚਾਰਾ। ਦਾਸ ਨੇ ਇਕ ਵਾਰ ਕਥਾ ਕਰਦਿਆਂ ਕਿਹਾ, ਮਹਾਰਾਜ ਨੇ ਇਥੇ ਕੋਈ ਅੱਖ ਹੈ ਸ਼ਬਦ ਵਰਤਿਆ, ਨਿਜ ਨਾ ਨੀ ਵਰਤਿਆ, ਵੀ ਕੌਣ ਕਹਿੰਦੇ ਨੇ ਝੱਲਾ। ਉਹੀ ਡਾਕਟਰ ਤਾਰਨ ਸਿੰਘ ਉਨ੍ਹਾਂ ਨੇ ਦੀ ਬੜੀ ਵਿਆਖਿਆ ਕਮਾਲ ਦੀ ਕੀਤੀ ਏ, ਕਹਿੰਦੇ ਨੇ ਅਸਲ ਚ ਸਦਾਈ ਕਮਲਾ ਝੱਲਾ ਜਾਂ ਆਮ ਆਦਮੀ, ਇਹ ਉਹੀ ਲੋਕ ਕਹਿੰਦੇ ਸਨ ਜਿਨ੍ਹਾਂ ਦੇ ਪਖੰਡ ਨੂੰ ਗੁਰੂ ਨਾਨਕ ਸਾਹਿਬ ਤੋਂ ਖਤਰਾ ਮਹਿਸੂਸ ਹੋ ਗਿਆ ਸੀ। ਅੱਜ ਵੀ ਯਾਦ ਰੱਖਿਓ, ਜਦੋਂ ਬਹੁ ਗਿਣਤੀ ਵਿਚ ਅਗਿਆਨੀ ਲੋਕਾਂ ਦਾ ਇਕੱਠ ਹੋਵੇ, ਗਿਆਨਵਾਨ ਬੰਜਾ ਕੋਈ ਸੱਚੀ ਗੱਲ ਕਰਨ ਲੱਗੇ, ਅਗਿਆਨੀਆਂ ਦੀ ਅਗਵਾਈ ਕਰਨ ਵਾਲਾ ਉਹਦੇ ਉੱਤੇ ਦੋਸ਼ ਆਰੋਪਣ ਕਰੇਗਾ, ਛੱਡੋ ਇਹ ਸ਼ਦਾਈ ਏ, ਇਹ ਤਾਂ ਮੈਂਟਲੀ ਅਪਸੈਟ ਹੈ, ਇਹ ਸ਼ਬਦ ਸੁਣਨ ਨੂੰ ਮਿਲਦੇ, ਛੱਡੋ ਜੀ ਤੇ ਕਮਲਾ ਹੈ, ਇਹਦੀ ਕੀ ਗੱਲ ਕਰਨੀ। ਉਥੇ ਸਤਿਗੁਰੂ ਕਹਿੰਦੇ ਨੇ ਕੋਈ ਅੱਖ ਹੈ ਭੂਤਨਾ ਕੋ ਕਹੇ ਬੇਤਾਲਾ, ਕੋਈ ਅੱਖ ਹੈ ਆਦਮੀ ਨਾਨਕ ਵਿਚਾਰਾ। ਪਰ ਅੱਗੇ ਗੁਰੂ ਜੀ ਕਹਿੰਦੇ ਨੇ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਉਥੇ ਵੀ ਬੌਰਾ ਹੈ, ਕਹਿੰਦੇ ਮੈਂ ਆਪਣੇ ਸ਼ਾਹ ਪਰਮਾਤਮਾ ਦੇ ਨਾਮ ਵਿਚ ਮਸਤ ਹਾਂ, ਉਹਦੇ ਵਿਚ ਬੌਰਾ। ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ, ਹੋ ਹਰ ਬਿਨ ਔਰ ਨਾ ਜਾਣਾ। ਉਥੇ ਫਿਰ ਸਤਿਗੁਰਾਂ ਨੇ ਅਗਲੇ ਸਾਰੇ ਸ਼ਬਦ ਚ ਬੌਰਾਨੇ ਦੀ ਪਰਿਭਾਸ਼ਾ ਦਿੱਤੀ ਹੈ। ਕਉ ਦੀਵਾਨਾ ਜਾਣੀਏ ਜਾਂ ਭੈ ਦੀਵਾਨਾ ਹੋਏ, ਏਕ ਹੀ ਸਾਹਿਬ ਬਾਹਰਾ ਦੂਜਾ ਅਵਰ ਨਾ ਜਾਣੇ ਕੋਏ। ਕਉ ਦੀਵਾਨਾ ਜਾਣੀਏ ਜਾਂ ਏਕਾ ਕਾਰ ਕਮਾਏ, ਹੁਕਮ ਪਛਾਣੇ ਖਸਮ ਕਾ ਦੂਜੀ ਅਵਰ ਸਿਆਣ ਪਕਾਏ। ਕਉ ਦੀਵਾਨਾ ਜਾਣੀਏ ਜਾਂ ਸਾਹਿਬ ਧਰੇ ਪਿਆਰ, ਮੰਦਾ ਜਾਣੇ ਆਪ ਕੋ ਅਵਰ ਭਲਾ ਸੰਸਾਰ। ਮੇਰਾ ਵਿਸ਼ਾ ਨਹੀਂ ਸੀ ਅੱਜ, ਪਰ ਮੇਰੇ ਮਨ ਚ ਸੀ ਵੀ ਚਲੋ ਇਸ ਗੱਲ ਨੂੰ ਆਪਾਂ ਜ਼ਰੂਰ ਸੰਗਤ ਸਾਂਝੀ ਕਰ ਲਈਏ, ਵੀ ਬੌਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਜਿੰਨੀ ਮੈਨੂੰ ਸਮਝ ਪਈ ਦੋ ਅਰਥਾਂ ਵਿਚ ਹਜ਼ੂਰ ਨੇ ਵਰਤਿਆ ਹੈ। ਇੱਕ ਉਹ ਝੱਲ ਪੁਣਾ ਹੈ, ਕਮਲ ਪੁਣਾ ਹੈ, ਜਿੱਥੇ ਬੰਦਾ ਉਮਰ ਘਟਦੀ ਨਹੀਂ ਦੇਖ ਰਿਹਾ, ਲਾਲਚ ਵਿਚ ਪ੍ਰਵਿਰਤ ਹੋ ਗਿਆ, ਉਹਨੂੰ ਗੁਰੂ ਤੇਗ ਬਹਾਦਰ ਸਾਹਿਬ ਅੱਜ ਮਨ ਨੂੰ ਕਹਿ ਰਹੇ ਨੇ, ਮਨ ਰੇ ਕਹਾ ਭਇਓ ਤੈ ਬੌਰਾ, ਤੂੰ ਕਿਉਂ ਝੱਲਾ ਹੋ ਗਿਆ, ਕਿਉਂ ਸ਼ਦਾਈ ਹੋ ਗਿਆ। ਇੱਥੇ ਝੱਲੇ ਦਾ ਅਰਥ ਇਉਂ ਵੀ ਕਰ ਲਈਏ, ਬਿਨ ਨਾਮ ਹੈ ਜਗ ਕਮਲਾ ਫਿਰੈ, ਗੁਰਮੁਖ ਨਦਰੀ ਆਇਆ, ਮਨ ਰੇ ਕਹਾ ਭਇਓ ਤੈ ਬੌਰਾ, ਐਨ ਇਸ ਔਦ ਘਟੈ ਨਹੀਂ ਜਾਣੈ, ਦਿਨ ਰਾਤ ਕਰਕੇ ਤੇਰੀ ਉਮਰ ਘਟਦੀ ਪਈ, ਆਰਜਾ ਘਟ ਰਹੀ ਹੈ, ਭਇਓ ਲਵ ਸੰਘੋਰਾ ਤੂੰ ਲਾਲਚ ਵਿਚ ਪ੍ਰਵਿਰਤ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਅਕਸਰ ਜਦੋਂ ਮੌਤ ਦੀ ਗੱਲ ਕਰਨਗੇ, ਜ਼ਿਆਦਾਤਰ ਉਹ ਸਾਨੂੰ ਇਸ ਗੱਲ ਤੋਂ ਵੀ ਨਾਲ ਨਾਲ ਸਮਝਾਈ ਜਾਣਗੇ ਵੀ ਤੇਰੀ ਜਿਹੜੀ ਉਮਰ ਹੈ ਉਂਝ ਸਾਰੀ ਬਾਣੀ ਕਹਿ ਰਹੀ ਹੈ ਕਿ ਦਿਨ ਦਿਨ ਕਰਕੇ ਸਾਡੀ ਆਰਬਲਾ ਜਿਹੜੀ ਉਹ ਘਟਦੀ ਪਈ ਹੈ। ਇੱਥੇ ਸ਼ਬਦ ਐਨ ਦਿਨ ਰਾਤ ਕਰਕੇ, ਜਿਹਨੂੰ ਆਪ ਸੋਹਲਾ ਸਾਹਿਬ ਵਿਚ ਮੈਂ ਅਰਜ਼ ਕੀਤੀ ਪੜ੍ਹਦੇ ਹੋ, ਔਦ ਘਟੈ ਦਿਨ ਸਰੈਣਾਰੇ ਮਨ ਗੁਰਮਿਲ ਕਾਸ਼ਵਾਰੇ, ਦਿਨ ਰਾਤ ਕਰਕੇ ਜਿਹੜੀ ਉਮਰ ਹੈ ਉਹ ਘਟ ਰਹੀ ਹੈ। ਪਿਛਲੇ ਦਿਨੀ ਮੈਂ ਇੱਕ ਅਰਜ਼ ਕੀਤੀ ਕਿ ਸਵਾਸ ਉਮਰ ਵਕਤ ਸੱਚ ਏਵੇ ਇਸ ਦੀ ਬਹੁਤ ਕੀਮਤ ਹੈ, ਜਦੋਂ ਬੰਦੇ ਦੇ ਹੱਥੋਂ ਇਹ ਚੀਜ਼ ਨਿਕਲਦੀ ਹੈ ਨਾ, ਉਦੋਂ ਨੂੰ ਪੁੱਛ ਕੇ ਦੇਖੋ ਵੀ ਇੱਕ ਇੱਕ ਸਵਾਸ ਦੀ ਕਿੰਨੀ ਕੁ ਕੀਮਤ ਹੈ, ਇੱਕ ਦਿਨ ਦੀ ਕਿੰਨੀ ਕੁ ਕੀਮਤ ਹੈ, ਆ ਇੱਕ ਇੱਕ ਘੜੀ ਪਲ ਦੀ ਕਿੰਨੀ ਕੁ ਕੀਮਤ ਹੈ। ਪਰ ਇਹ ਤਿੰਨ ਗੱਲਾਂ ਯਾਦ ਰੱਖਿਓ, ਉਮਰ ਤੋਂ ਬਾਅਦ ਜਨਮ ਤੋਂ ਬਾਅਦ ਇੱਕ ਘਟਨਾ ਵਾਪਰਦੀ ਏ, ਇੱਕ ਚੀਜ਼ ਰੱਬ ਦੀ ਦਿੱਤੀ ਲਗਾਤਾਰ ਘਟਣ ਲੱਗ ਪੈਂਦੀ ਏ, ਜੇ ਸਿਮਰਨ ਨਾ ਹੋਵੇ ਦੂਜੀ ਨਿਰੰਤਰ ਵਧਣ ਲੱਗ ਪੈਂਦੀ। ਐ ਪੁੱਛੋ ਕੁਝ ਨਾ ਵੀ ਐ ਜਿਵੇਂ ਤੂਫਾਨ ਆਉਂਦਾ ਹੈ ਨਾ, ਕਈਆਂ ਵਿਚ ਉਸ ਤਰ੍ਹਾਂ ਵਧਣ ਲੱਗ ਪੈਂਦੀ ਏ, ਇੱਕ ਘਟਨੀ ਸ਼ੁਰੂ ਹੋ ਜਾਂਦੀ ਏ, ਇੱਕ ਵਧਣ ਲੱਗ ਪੈਂਦੀ ਏ। ਇੱਕ ਰੱਬ ਨੇ ਜਨਮ ਤੋਂ ਪਹਿਲਾਂ ਉਹ ਕੋਈ ਸਾਡੇ ਅੰਦਰ ਟਿਕਾ ਦਿੱਤਾ ਜਿਹੜੇ ਤੇ ਕੋਈ ਫਰਕ ਨਹੀਂ ਪੈਂਦਾ, ਨਾ ਉਹ ਵੱਧਦਾ ਤੇ ਨਾ ਉਹ ਘਟਦਾ। ਵੱਧਦਾ ਕੀ ਹੈ ਤੇ ਘਟਦਾ ਕੀ ਹੈ, ਇਹ ਕਿਹੜੀ ਚੀਜ਼ ਹੈ ਜਿਹੜੀ ਵੱਧਦੀ ਤੇ ਘਟਦੀ ਨਹੀਂ। ਜਨਮ ਤੋਂ ਬਾਅਦ ਜਿਹੜੀ ਘਟ ਰਹੀ ਹੈ ਉਹ ਸਾਡੀ ਉਮਰ ਹੈ, ਉਹ ਸਾਡੀ ਆਰਮਲਾਕ ਹੈ, ਤੇ ਜਿਹੜੀ ਵੱਧ ਰਹੀ ਹੈ, ਮੈਂ ਫਿਰ ਅਰਜ਼ ਕੀਤੀ ਸਿਮਰਨ ਨਹੀਂ ਤਾਂ, ਜੇ ਸਿਮਰਨ ਨਹੀਂ ਸੱਚ ਇਹ ਵੀ ਗੁਰਮੁਖੋ ਤ੍ਰਿਸ਼ਨਾ ਦਿਨ ਬ ਦਿਨ ਵੱਧਦੀ ਪਈ ਏ, ਉਮਰ ਦਿਨ ਦਿਨ ਘਟਦੀ ਪਈ ਏ, ਤੇ ਰੱਬ ਨੇ ਜਿੰਨੇ ਕ ਸਾਹ ਦਿੱਤੇ ਨੇ ਨਾ ਇਹਨਾਂ ਨੇ ਘਟਣਾ ਨਾ ਇਹਨਾਂ ਨੇ ਵਧਣਾ, ਉਹ ਪੂਰੇ ਹੀ ਰਹੇ ਨੇ। ਤ੍ਰਿਸ਼ਨਾ ਨਿਰੰਤਰ ਵਗਦੀ ਹੈ, ਆਰਬਲਾ ਘਟਦੀ ਹੈ। ਥੋੜੇ ਜੇ ਬਚਨ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ, ਕਿਉਂਕਿ ਮੈਨੂੰ ਆਪ ਨੂੰ ਪਤਾ ਮੇਰਾ ਵਿਸ਼ਾ ਸਿਰਫ ਗੁਰਬਾਣੀ, ਤੇ ਮੈਂ ਯਤਨ ਕਰਨਾ ਬਾਣੀ ਦੀ ਬਾਣੀ ਰਾਹੀਂ ਵਿਆਖਿਆ ਕੀਤੀ ਜਾਏ। ਬਾਬਾ ਫਰੀਦ ਸਾਹਿਬ ਦਾ ਇੱਕ ਸ਼ਬਦ ਪੜ੍ਹਦੇ, ਕਿਉਂਕਿ ਗੁਰਬਾਣੀ ਨੇ ਜਿੱਥੇ ਕਿਹਾ ਵੀ ਤੁਸੀਂ ਗ੍ਰਿਸ਼ ਦੇ ਫਰਜ਼ ਅਦਾ ਕਰੋ, ਸਮਾਜ ਦੇ ਫਰਜ਼ ਅਦਾ ਕਰੋ, ਤੁਸੀਂ ਸੰਸਾਰੀ ਤੌਰ ਤੇ ਪਰਉਪਕਾਰੀ ਜ਼ਿੰਦਗੀ ਜੀਵੋ, ਉਥੇ ਗੁਰੂ ਗ੍ਰੰਥ ਸਾਹਿਬ ਵਾਰ ਵਾਰ ਕਹਿੰਦੇ ਆ ਕਿ ਮੌਤ ਤੋਂ ਪਹਿਲਾਂ ਪਹਿਲਾਂ ਤੂੰ ਇੰਨੀ ਕੋਈ ਇਬਾਦਤ ਕਰ, ਬਖਸ਼ਿਸ਼ ਨਾਲ ਝੋਲੀ ਭਰ ਲੈ, ਤੂੰ ਆਪਣੀ ਜ਼ਿੰਦਗੀ ਦੇ ਮਕਸਦ ਵਿਚ ਕਾਮਯਾਬ ਹੋ ਸਕੇ। ਸੋਈ ਰਾਗ ਵਿਚ ਦੋ ਸ਼ਬਦ, ਸਿਰਫ ਮੈਂ ਇਸ ਤੁਕ ਤੇ ਬੋਲ ਰਿਹਾ। ਅਹੁਦ ਘਟੈ ਦਿਨ ਰਾਤ ਉਮਰ ਘਟਦੀ ਏ, ਐਨਸ ਅਹੁਦ ਘਟੈ ਨਹੀਂ ਜਾਣੇ। ਇਕ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ ਤੇ ਇਕ ਸ਼ਬਦ ਹੈ ਬਾਬਾ ਫਰੀਦ ਦਾ। ਉਂਝ ਵੈਸੇ ਸਾਡੇ ਪੁਰਾਤਨ ਜਿਹੜੇ ਵਿਦਵਾਨ ਸਨ, ਕਿਉਂਕਿ ਅੱਜ ਤੱਕ ਵੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਸੰਬੰਧ ਵਿਚ ਬਹੁਤ ਖਿਆਲ ਨੇ, ਕਾਵਿ ਗ੍ਰੰਥਾਂ ਵਿਚ, ਵਾਰਤਕ ਵਿਚ, ਅੱਜ ਦੇ ਵਿਦਵਾਨ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਦੀ ਗੱਲ ਚੱਲਦੀ ਹੈ ਆਪਣੇ ਆਪਣੇ ਖਿਆਲ ਪੇਸ਼ ਕਰਦੇ। ਪਰ ਇਹ ਗੱਲ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਇਹ ਗੱਲ ਕੀਤੀ ਸੀ ਵੀ ਗੁਰੂ ਨਾਨਕ ਸਾਹਿਬ ਦੇ ਕੋਲ ਬਾਬੇ ਫਰੀਦ ਦੀ ਬਾਣੀ ਮੌਜੂਦ ਹੈ, ਉਨ੍ਹਾਂ ਸ਼ੁਰੂਆਤ ਕੀਤੀ ਸੀ ਇਸ ਗੱਲ ਦੀ। ਇਸ ਦਾ ਜ਼ਿਕਰ ਫਿਰ ਕਾਫੀ ਵਿਦਵਾਨਾਂ ਨੇ ਕੀਤਾ ਉਹਨੂੰ ਆਧਾਰ ਬਣਾ ਕੇ, ਜਿਵੇਂ ਬਹੁਤ ਸ਼ਬਦ ਐਸੇ ਨੇ ਜਿਹੜੇ ਭਗਤਾਂ ਦੇ ਸ਼ਬਦਾਂ ਦੇ ਉੱਤਰ ਗੁਰੂ ਨਾਨਕ ਸਾਹਿਬ ਨੇ ਬਾਕੀ ਗੁਰੂ ਜੋਤ ਨੇ ਦਿੱਤੇ ਨੇ। ਮੈਂ ਸਿਰਫ ਇੱਕ ਦੋ ਇਸ ਸਬੰਧੀ ਆਪ ਨੂੰ ਅਰਜ਼ ਕਰਾਂਗਾ। ਕਈ ਸ਼ਬਦ ਅਸੀਂ ਪੜ੍ਹਨੇ ਆ ਅੱਜ ਦੇ ਲਿਹਾਜ਼ ਨਾਲ, ਜਿਵੇਂ ਇੱਕ ਸ਼ਬਦ ਸਲੋਕ ਹੈ, ਰੱਤੀ ਰਤਨ ਨਿਕਲੇ ਜੇ ਤਨ ਚੀਰੈ ਕੋਏ, ਜੋ ਤਨ ਰਤੇ ਰੱਬ ਸਿਉ ਤਿਤ ਤਨ ਰਤ ਨਾ ਹੋਏ। ਸਿੱਧਾ ਅਰਥ ਵੀ ਰੱਤੀ, ਮੈਂ ਪਾਠ ਕੀਤਾ ਰੱਤੀ ਥੋੜੀ ਜਿੰਨੀ ਵੀ, ਕਹਿੰਦੇ ਨੇ ਜਿਹੜੇ ਰੱਬ ਦੇ ਵਿਚ ਰੱਤੇ ਹੋਏ ਸਰੀਰ ਨੇ, ਉਹਨਾਂ ਸਰੀਰਾਂ ਨੂੰ ਤੁਸੀਂ ਚੀਰੋ ਤੇ ਉਹਨਾਂ ਵਿਚੋਂ ਖੂਨ ਦੀ ਇਕ ਰੱਤੀ ਨਹੀਂ ਨਿਕਲਦੀ। ਰੱਤੀ ਤੋਲਾ ਮਾਸਾ ਬਜ਼ੁਰਗਾਂ ਨੂੰ ਪਤਾ ਜਿਹੜਾ ਵੇਟ ਕਰਦੇ ਸਨ, ਰੱਤੀ ਰਤਨ ਨਿਕਲੇ ਜੇ ਤਨ ਚੀਰੈ ਕੋਏ, ਜੋ ਤਨ ਰੱਤੇ ਰੱਬ ਸਿਉ ਤਿਤ ਤਨ ਰਤ ਨਾ ਹੋਏ। ਪਰ ਇੱਥੇ ਅੱਜ ਜੇ ਵਿਆਖਿਆ ਕਰਦੇ ਬੜੇ ਸਾਨੂੰ ਖਿੱਚਣਾ ਪੈਣਾ ਸੀ, ਨਹੀਂ ਜੀ ਆਹ ਕਿਹਾ, ਨਹੀਂ ਜੀ ਆਹ ਕਿਹਾ। ਮੇਰੇ ਸਤਿਗੁਰੂ ਸਾਹਿਬਾਨ ਨੇ ਇਸੇ ਗੱਲ ਦਾ ਉੱਤਰ ਉਸੇ ਵੇਲੇ ਦੇ ਦਿੱਤਾ, ਸੰਪਾਦਨਾ ਤੋਂ ਪਹਿਲਾਂ। ਇਹਦਾ ਅਗਲਾ ਸ਼ਲੋਕ ਹੈ ਮਹੱਲਾ ਤੀਜਾ, ਇਹ ਤਨ ਸਭੋ ਰਤ ਕਹਿ ਰਤ ਬਿਨ ਤਨ ਨਾ ਹੋਏ। ਜਿਹੜਾ ਪ੍ਰਸ਼ਨ ਅੱਜ ਉੱਠਣਾ ਸੀ ਵੀ ਜਿਹੜਾ ਬੰਦਗੀ ਕਰਦਾ ਫਰੀਦ ਸਾਹਿਬ ਕਰਨ, ਉਹਦੇ ਚ ਖੂਨ ਹੈ ਹੀ ਨਹੀਂ, ਰਤ ਹੈ ਹੀ ਨਹੀਂ। ਪਰ ਅਸੀਂ ਤਾਂ ਮੰਨਦੇ ਨਹੀਂ, ਸਾਇੰਸ ਨਹੀਂ ਮੰਨਦੀ, ਡਾਕਟਰੀ ਨਹੀਂ ਮੰਨਦੀ, ਖੂਨ ਤੋਂ ਬਿਨਾਂ ਬੰਦਾ ਕਿਵੇਂ ਰਹਿ ਜਾਏਗਾ। ਉੱਥੇ ਫਿਰ ਗੁਰੂ ਸਾਹਿਬ ਨੇ ਇਸ ਚੀਜ਼ ਦੀ ਵਿਆਖਿਆ ਕੀਤੀ ਕਿ ਇਹ ਤਨ ਸਭੋ ਰਤ ਹੈ ਰਤ ਬਿਨ ਤਨ ਨਾ ਹੋਏ, ਜੋ ਸ਼ਹਿ ਰਤੇ ਆਪਣੇ ਤਿਤ ਤਨ ਲੋਭ ਰਤ ਨਾ ਹੋਏ। ਉੱਥੇ ਲੋਭ ਸ਼ਬਦ ਪਾ ਦਿੱਤਾ ਵਿੱਚ, ਫਿਰ ਨਾਲ ਇਹ ਦੱਸ ਦਿੱਤਾ ਕਿ ਲੋਭ ਦੀ ਰਤ ਕਿਉਂ, ਲੋਭ ਕਿਉਂ ਚਲਾ ਗਿਆ। ਮੇਰੇ ਕਹਿਣ ਤੋਂ ਮੁਰਾਦ ਮੈਂ ਇੱਕ ਨਹੀਂ, ਬੇਅੰਤ ਸ਼ਬਦ ਨੇ ਜਿਹੜੇ ਭਗਤਾਂ ਦੇ ਸ਼ਬਦਾਂ ਦੀ ਵਿਆਖਿਆ ਗੁਰੂ ਜੋਤ ਆਪਣੀ ਬਾਣੀ ਚ ਕਰਦੀ ਹੈ। ਫਿਰ ਆਪਾਂ ਫਿਰ ਉਸ ਵਿਸ਼ੇ ਤੇ ਵੀ ਉਮਰ ਘਟਦੀ ਪਈ ਹੈ, ਬੰਦਾ ਸਮਝ ਨਹੀਂ ਰਿਹਾ, ਤੇ ਕਿਉਂਕਿ ਉਹ ਰਸ ਆਈ ਜਾਂਦਾ। ਆਪਣੇ ਪ੍ਰਿੰਸੀਪਲ ਤੇਜਾ ਸਿੰਘ ਹੋਣੀ ਜੀ ਨਾਲ ਸ਼ਬਦਾਰਥ ਟੀਕਾ ਪੜ੍ਹਦੇ ਸ਼੍ਰੋਮਣੀ ਕਮੇਟੀ ਦਾ ਨਾ, ਉਹ ਵੀ ਮੈਂ ਕਹਿੰਦਾ ਹੁੰਦਾ ਵੀ ਜੇ ਸਹਿਜ ਪਾਠ ਕਰਨਾ ਹੋਵੇ, ਉਹ ਚਾਰ ਪੋਥੀਆਂ ਨੇ ਜਿਹੜੇ ਮਹਿੰਗੇ ਸ਼ਬਦ ਨੇ ਉਹਨਾਂ ਦੇ ਨਾਲ ਨਾਲ ਅਰਥ ਦਿੱਤੇ ਹੋਏ ਆ ਸਹਿਜ ਪਾਠ ਕਰਦੇ ਆ। ਪਰ ਗੁਰੂ ਗ੍ਰੰਥ ਸਾਹਿਬ ਦੇ ਜਿਸ ਤਰ੍ਹਾਂ ਅੰਗ ਨੇ ਉਸੇ ਤਰ੍ਹਾਂ ਪੋਥੀਆਂ ਦੇ ਅੰਗ ਨੇ, ਜਿਵੇਂ ਮਹਾਰਾਜ ਦੇ ਅੰਗ ਗਿਣਤੀ ਹੈ ਜੀ। ਉਹਨਾਂ ਨੇ ਇੱਕ ਬਚਨ ਦੇ ਅਰਥ ਕੀਤੇ ਆ, ਇਹ ਜਦੋਂ ਆਹ ਸ਼ਬਦ ਆਇਆ ਨਾ, ਦਿਨ ਚੜ੍ਹੇ ਫਿਰ ਆਥ ਵੈ ਰਹਿਣ ਸਬਾਈ ਜਾਏ, ਆਪ ਘਟੈ ਨਰ ਨਾ ਬੁੱਝੈ ਨਿਤ ਮੂਸਾ ਲਾਜ ਟੁਕਾਏ। ਦੋ ਸ਼ਬਦ ਤੁਕਾਂ ਮੈਂ ਪੜ੍ਹੀਆਂ ਨੇ, ਇਹਦੇ ਅਰਥ ਮੈਂ ਕਰ ਦੇਣਾ। ਦਿਨ ਚੜ੍ਹੇ ਫਿਰ ਆਥਵੈ, ਦਿਨ ਚੜ੍ਹਦਾ ਤੇ ਆਥਵੈ, ਤੁਸੀਂ ਕਈ ਵਾਰੀ ਪੰਜਾਬ ਸ਼ਬਦ ਵਰਤਦੇ ਨੇ ਆਥਣ ਵੇਲੇ, ਆਥਣ ਦਾ ਅਰਥ ਹੁੰਦਾ ਸ਼ਾਮ। ਉਂਝ ਵੈਸੇ ਬਾਣੀ ਚ ਆਥਣ ਲਫ਼ਜ਼ ਵਰਤਿਆ ਸੂਰਜ ਦੇ ਛਪਣ ਦਾ ਪ੍ਰਤੀਕ, ਜਿਵੇਂ ਤੁਸੀਂ ਇੱਕ ਪਾਠ ਕਰਦੇ ਹੋ ਉਗਵਣੋ ਤੈ 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 ਨਹੀਂ ਤੈ ਅਤੇ ਉਗਵਣੋ ਤੈ ਆਥਵਣੋ ਚੌਕ ਚੱਕੀ ਕੀਅਨ ਲੋਵਾ ਉੱਥੇ ਕਹਿੰਦੇ ਨੇ ਦਿਨ ਚੜੈ ਦਿਨ ਚੜ ਗਿਆ ਫਿਰ ਆਥਵੈ ਰਾਤ ਪੈ ਗਈ ਸ਼ਾਮ ਪੈ ਗਈ ਸੂਰੀ ਢਲ ਗਿਆ ਦਿਨ ਚੜੈ ਫਿਰ ਆਥਵੈ ਰਹਿਣ ਸਬਾਈ ਜਾਏ ਦਿਨ ਚੜਿਆ ਸ਼ਾਮ ਪੈ ਗਈ ਰਾਤ ਵੀ ਸਾਰੀ ਨਿਕਲ ਗਈ ਆਪ ਘਟੈ ਉਮਰ ਘਟਦੀ ਪਈ ਏ ਨਰ ਨਾ ਬੂਝੈ ਜਿਹਦੀ ਉਮਰ ਘਟਦੀ ਪਈ ਉਹਨੂੰ ਸਮਝ ਕੋਈ ਨੀ ਪੈਂਦੀ ਪਈ ਜਿਹਨੂੰ ਅੱਜ ਗੁਰੂ ਜੀ ਕਹਿ ਰਹੇ ਨੇ ਐਨਸ ਔਧ ਘਟੈ ਨਹੀਂ ਜਾਣੈ ਹਜ਼ੂਰ ਕਹਿੰਦੇ ਨੇ ਔਧ ਘਟੈ ਨਰ ਨੀ ਬੂਝੈ ਨਿਤ ਮੂਸਾ ਲਾਜ ਟੁਕਾਏ ਮੂਸਾ ਦਾ ਅਰਥ ਆਪਾਂ ਜਾਣਦੇ ਹਾਂ ਚੂਹਾ ਇੱਕ ਮੈਂ ਬੇਨਤੀ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਵਿਚ ਉਂਦਰ ਨੂੰ ਵੀ ਚੂਹਾ ਕਹਿੰਦੇ ਆ ਜਿਹੜਾ ਸ਼ਬਦ ਇੱਕ ਹੁੰਦਾ ਉਂਦਰ ਉਹਦਾ ਅਰਥ ਵੀ ਚੂਹਾ ਹਜ਼ੂਰ ਕਹਿੰਦੇ ਨੇ ਔਧ ਘਟੈ ਨਰ ਨਾ ਬੂਝੈ ਨਿਤ ਮੂਸਾ ਲਾਜ ਇੱਥੇ ਲਾਜ ਦਾ ਅਰਥ ਹੈ ਲੱਜ ਰੱਸੀ ਜਿਹਨੂੰ ਲਾਮ ਵੀ ਅਸੀਂ ਕਹਿੰਦੇ ਰਹੇ ਹੁਣ ਉਹਨਾਂ ਨੇ ਇਹ ਜਦੋਂ ਗੱਲ ਕਹੀ ਤੇ ਉਥੇ ਟੀਕਾਕਾਰ ਉਹ ਪੜ੍ਹੇ ਲਿਖੇ ਬੰਦੇ ਨੇ ਉਹ ਵਿਆਕਰਨ ਦੀ ਗੱਲ ਉਹਨਾਂ ਨੇ ਪ੍ਰੋਫੈਸਰ ਸਾਹਿਬ ਸਿੰਘ ਤੋਂ ਪਹਿਲਾਂ ਵੀ ਕੀਤੀ ਉਹਨਾਂ ਨੇ ਉਹ ਚ ਉਹ ਗੱਲ ਕਹਿੰਦੇ ਨੇ ਅਸਲ ਚ ਇਹਨਾਂ ਤੁਕਾਂ ਵਿਚ ਗੁਰੂ ਨੇ ਉਸ ਕਹਾਣੀ ਦਾ ਜ਼ਿਕਰ ਕੀਤਾ ਜਿਹਦੇ ਵਿਚ ਬੰਦਾ ਰਸ ਵਿਚ ਮਗਨ ਹੈ ਇੰਨਾ ਪਤਾ ਨੀ ਮੈਂ ਹੁਣ ਖੂਹ ਚ ਡਿੱਗ ਕੇ ਮਰਨਾ ਹੈ ਉਹ ਕਹਾਣੀ ਕੀ ਹੈ ਸਮਝਣ ਲਈ ਇਹ ਇਸ ਉਦਾਹਰਣ ਤੇ ਕਿ ਰੁੱਖ ਦੇ ਟਾਹਣ ਨੂੰ ਰੱਸਾ ਹੈ ਉੱਤੇ ਤੇ ਬੰਦਾ ਉਸ ਰੱਸੇ ਨਾਲ ਉਸ ਲੱਜ ਨਾਲ ਲਟਕਿਆ ਤੇ ਉਸ ਟਾਹਣੀ ਦੇ ਉੱਤੇ ਨਾ ਮਾਖਿਓ ਲੱਗਾ ਸ਼ਾਇਦ ਛੱਤਾਂ ਮਾਖਿਓ ਦਾ ਉਹ ਪੱਕਾ ਹੋਇਆ ਸ਼ਾਇਦ ਜਿਹੜਾ ਉਸ ਬੰਦੇ ਦੇ ਮੂੰਹ ਵਿਚ ਡਿੱਗਦਾ ਪਿਆ ਉਹ ਖੂਹ ਦੇ ਵਿਚ ਮੈਂ ਫਿਰ ਬੇਨਤੀ ਕੀਤੀ ਇਹ ਕਹਾਣੀ ਹੈ ਹੁਣ ਉਹ ਸ਼ਾਇਦ ਦੇ ਤੁਪਕੇ ਉਹਦੇ ਮੂੰਹ ਚ ਡਿੱਗਦੇ ਆ ਰੱਸੇ ਨੂੰ ਘੁੱਟ ਕੇ ਪਕੜਿਆ ਤੇ ਟਾਹਣੀ ਦੇ ਉੱਤੇ ਚੂਹਾ ਚੂਹਾ ਜਿਹੜਾ ਉਹ ਲੱਜ ਕਤਰੀ ਜਾ ਰਿਹਾ ਉਸ ਰੱਸੀ ਨੂੰ ਖਾਈ ਜਾ ਰਿਹਾ ਕਹਿੰਦੇ ਹੁਣ ਇਹਦਾ ਕੀ ਬਣੇਗਾ ਇਹ ਸ਼ਾਇਦ ਦੇ ਰਸ ਵਿਚ ਇਹਨੂੰ ਬੇਸਮਝ ਨੂੰ ਸਮਝ ਹੀ ਕੋਈ ਨਹੀਂ ਕਿ ਜਿਹੜਾ ਰੱਸਾ ਮੈਂ ਪਕੜਿਆ ਇਹਨੂੰ ਚੂਹਾ ਕੁਤਰਦਾ ਪਿਆ ਮੈਂ ਰਸ ਵਿਚ ਮਗਰ ਰਹਿਣਾ ਉਹਨੇ ਰੱਸਾ ਕੁਤਰ ਦੇਣਾ ਕੱਟ ਦੇਣਾ ਪਤਾ ਹੀ ਉਦੋਂ ਲੱਗਣਾ ਜਦੋਂ ਖੂਹ ਦੇ ਵਿਚ ਡੁੱਬ ਕੇ ਮੈਂ ਮਰਾਂਗਾ ਸਮਝ ਕੋਈ ਨੀ ਹੁਣ ਇਹਦੇ ਭਾਵ ਅਰਥ ਕੀ ਨੇ ਇਹਦੇ ਭਾਵ ਅਰਥ ਉਹ ਕਰਦੇ ਸਨ ਕਿ ਬੰਦਾ ਕਿਉਂ ਨੀ ਸਮਝਦਾ ਗੁਰੂ ਜੀ ਨੇ ਕਿਹਾ ਨਹੀਂ ਸਮਝਦਾ ਕਹਿੰਦੇ ਨੇ ਅਸਲ ਚ ਆ ਸਵਾਸਾਂ ਦੀ ਲੱਜ ਪਕੜ ਕੇ ਬੰਦਾ ਬੈਠਾ ਸਵਾਸਾਂ ਦੀ ਲੱਜ ਰੱਸਾ ਪਕੜਿਆ ਤੇ ਮਾਇਆ ਦਾ ਲੱਗਾ ਛੱਤਾ ਸ਼ਾਇਦ ਬੜਾ ਮਿੱਠਾ ਪੱਕਿਆ ਪਿਆ ਤੇ ਉਹ ਮਾਇਆ ਜਿਉਂ ਜਿਉਂ ਤ੍ਰਿਪ ਤ੍ਰਿਪ ਕਰਕੇ ਕਈ ਰੂਪਾਂ ਚ ਅਸੀਂ ਉਦਣ ਵੀ ਕਥਾ ਕੀਤੀ ਮਾਇਆ ਬਾਰੇ ਕਈ ਰੂਪਾਂ ਵਿਚ ਆਉਂਦੀ ਏ ਕਈ ਤਰੀਕਿਆਂ ਨਾਲ ਆਉਂਦੀ ਏ ਉਹ ਇੰਨਾ ਸਵਾਦ ਲੱਗਦਾ ਦਿਨ ਸ਼ਾਮ ਸਵੇਰੇ ਪਲ ਚ ਰਹਿੰਦਾ ਇਹਨੂੰ ਪਤਾ ਹੀ ਨਹੀਂ ਕਿ ਕਾਲ ਰੂਪੀ ਚੂਹਾ ਸਮਾਂ ਜਿਹੜਾ ਚੂਹਾ ਬਣ ਕੇ ਤੇਰੇ ਸਵਾਸਾਂ ਦੀ ਲੱਜ ਨੂੰ ਕੱਟਦਾ ਪਿਆ ਬੇਸਮਝਾ ਜਿਸ ਰੱਸੀ ਨੂੰ ਤੂੰ ਪਕੜੀ ਬੈਠਾ ਇਹਨੂੰ ਕਾਲ ਨੇ ਕੱਟ ਦੇਣਾ ਤੇ ਇੱਕ ਦਿਨ ਤੂੰ ਇਸ ਖੱਡ ਵਿਚ ਡਾ ਡਿੱਗਣਾ ਇਹਦਾ ਭਾਵ ਇਹ ਹੈ ਕਿ ਬੰਦਾ ਸਮਝ ਨਹੀਂ ਰਿਹਾ ਇਹ ਪੁਰਾਣੀਆਂ ਲੋਕਾਂ ਉਦਾਹਰਣਾਂ ਦਿੰਦੇ ਹੁੰਦੇ ਸਨ ਕਿ ਇਨਸਾਨ ਨੂੰ ਸਮਝ ਪੈ ਜਾਏ ਗੱਲ ਦੀ ਸੱਚ ਹੈ ਜੀ ਇਸੇ ਤਰ੍ਹਾਂ ਉਮਰ ਘਟਦੀ ਏ ਸਮਝ ਨਹੀਂ ਪੈ ਰਹੀ ਸਤਿਗੁਰੂ ਕੇ ਇੱਕ ਬਚਨ ਹੈ ਕੀ ਕਰਨਾ ਚਾਹੀਦਾ ਸੀ ਤੇ ਬੰਦੇ ਨੇ ਕੀ ਨਹੀਂ ਕੀਤਾ ਮੇਰਾ ਖਿਆਲ ਇਹਦੇ ਵਿਚ ਦੋਨੋਂ ਗੱਲਾਂ ਮਿਲ ਜਾਣਗੀਆਂ ਸੂਈ ਰਾਗ ਚ ਸ਼ਬਦ ਕਹਿ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ ਇਹ ਸ਼ਬਦ ਗੁਰੂ ਨਾਨਕ ਸਾਹਿਬ ਦਾ ਹੈ ਤੇ ਮੈਂ ਉਸ ਦਿਨ ਕਿਹਾ ਸੀ ਲਾਵਾਂ ਸੂਈ ਰਾਗ ਚ ਨੇ ਇਹ ਆਨੰਦ ਕਾਰਜ ਵੇਲੇ ਦੱਸਣਾ ਚਾਹੀਦਾ ਕਿਉਂਕਿ ਸੂਹੀ ਰਾਗ ਮਿਲਾਪ ਦਾ ਰਾਗ ਇਹ ਵਿਯੋਗ ਦਾ ਨਹੀਂ ਉਥੇ ਸਤਿਗੁਰੂ ਕਹਿ ਰਹੇ ਨੇ ਕਿ ਬੇੜਾ ਬੰਧ ਨਾ ਸਕਿਓ ਇਹ ਵਾਹਿਗੁਰੂ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਜਪ ਤਪ ਕਾ ਬੰਧ ਬੇੜਲਾ ਫਰੀਦ ਸਾਹਿਬ ਕਹਿ ਰਹੇ ਨੇ ਬੇੜਾ ਬੰਧ ਨਾ ਸਕਿਓ ਮੈਂ ਥੋੜਾ ਜਿਹਾ ਅੱਗੇ ਪਿੱਛੇ ਕਰ ਗਿਆ ਬੇੜਾ ਬੰਨਣ ਦਾ ਵੇਲਾ ਸੀ ਬੇੜਾ ਨਹੀਂ ਬੰਨਿਆ ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ ਭਰ ਸਰਵਰ ਜਬ ਉਛਲੇ ਤਬ ਤਰਨ ਦੁਖੇਲਾ ਆਹ ਬੰਦਗੀ ਸਿਮਰਨ ਦਾ ਵੇਲਾ ਹੈ ਇਹ ਬੰਦਗੀ ਕਰਨ ਦਾ ਮੈਂ ਫਿਰ ਅਰਜ਼ ਆਪ ਨੂੰ ਕਰਾਂਗਾ ਜਿਤਨਾ ਇਹਨੂੰ ਕਿਸੇ ਅਨਮਤ ਨਾਲ ਜੋੜ ਕੇ ਅਰਥ ਨਾ ਕਰੋ ਕਿ ਅਸੀਂ ਫਲਾਣਿਆਂ ਦੀ ਤਰ੍ਹਾਂ ਥੋੜਾ ਬਹਿ ਜਾਣਾ ਅਸੀਂ ਫਲਾਂ ਮੈਂ ਕਹਿੰਦਾ ਸਿੱਖ ਕਿਰਤ ਕਰਦਾ ਪਰ ਗੁਰੂ ਗ੍ਰੰਥ ਸਾਹਿਬ ਕਹਿੰਦਾ ਕੀਰਤੀ ਤੋਂ ਬਿਨਾ ਕਿਰਤ ਨਾਲ ਤੇਰਾ ਸੰਸਾਰ ਚੱਲੇਗਾ ਕੀਰਤੀ ਨਾਲ ਤੇਰੇ ਕਰਤਾਰ ਦੇ ਘਰ ਵੀ ਜਾਏਗਾ ਹਜ਼ੂਰ ਕਹਿ ਰਹੇ ਨੇ ਫਰੀਦ ਜੀ ਬੇੜਾ ਨਹੀਂ ਬੰਨਿਆ ਆ ਵੇਲਾ ਸੀ ਉਮਰ ਦਾ ਵਿਹੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ ਪਰ ਸਰੋਵਰ ਜਬ ਉਛਲੇ ਹੁਣ ਸਰੋਵਰ ਭਰਿਆ ਗਿਆ ਤਬ ਤਰਨ ਦੁਖੇਲਾ ਇਹਦਾ ਭਾਵ ਅਰਥ ਕੀ ਹੈ ਤੇ ਅਸਲ ਚ ਨਾਮ ਦਾ ਵਿਹੜਾ ਨਹੀਂ ਬੰਨਿਆ ਵਕਤ ਮਿਲਿਆ ਸੀ ਹੁਣ ਸਰੋਵਰ ਵਾਸ਼ ਨਾਲ ਇੰਨਾ ਕੁ ਭਰ ਗਿਆ ਹੁਣ ਨਿਕਲਣਾ ਚਾਹੁੰਦਾ ਵਾਸ਼ਨਾ ਨੇ ਇੰਨਾ ਪ੍ਰਵਿਰਤ ਕਰ ਲਿਆ ਹੁਣ ਇਹਦੇ ਤੋਂ ਤਰਿਆ ਜਾਂਦਾ ਹੀ ਨਹੀਂ ਪਰ ਸਰਵਰ ਤਬ ਜਬ ਉਛਲੇ ਤਬ ਤਰਨ ਦੁਖੇਲਾ ਹੱਥ ਨਾ ਲਾਏ ਕੁਸੰਭੜੇ ਕੁਸੰਭੇ ਨੂੰ ਹੱਥ ਨਾ ਲਾਈ ਕੁਸੰਭੜੇ ਦਾ ਫੁੱਲ ਕਦੀ ਦੇਖਿਆ ਹੋਵੇ ਇਹ ਬੜਾ ਚੁਲਬੁਲਾ ਜਿਹਾ ਹੁੰਦਾ ਸ਼ੋਖਾ ਫੁੱਲ ਹੁੰਦਾ ਬਾਹਰੋਂ ਬੜਾ ਚਮਕਦਾ ਸੱਚੀ ਮੁੱਚੀ ਖਿੱਚਦਾ ਬੰਦੇ ਨੂੰ ਆਪਣੇ ਵੱਲ ਪਰ ਗੁਰਮੁਖੋ ਸੱਚ ਹੈ ਏਦੂ ਕੱਚਾ ਕੋਈ ਹੈ ਹੀ ਨਹੀਂ ਉਹ ਕੱਚਾ ਫੁੱਲ ਇਹ ਵੀ ਕਿਹਾ ਜਾਂਦਾ ਕੁਸੁੰਬੜੇ ਦੇ ਪੱਤਿਆਂ ਨੂੰ ਹੱਥ ਲਾਓ ਤੇ ਸਕਿਨ ਵਿਚ ਸਾੜਾ ਵੀ ਪੈਦਾ ਹੋ ਜਾਂਦਾ ਉਹਦਾ ਜਿਹੜਾ ਪੱਤਾ ਹੈ ਨਾ ਜਿਵੇਂ ਖਾਰਿਸ਼ ਟਾਈਪ ਉਹ ਕਰਦਾ ਹੱਥ ਨਾ ਲਾਏ ਕੁਸੁੰਬੜੇ ਜਲ ਜਾਸੀ ਢੋਲਾ ਢੋਲਾ ਦਰਥ ਮੇਰੇ ਪਿਆਰਿਆ ਸੜ ਜਾਏਗਾ ਹੱਥ ਨਾ ਲਾਏ ਹੁਣ ਅੱਗੇ ਫਿਰ ਬਾਬਾ ਫਰੀਦ ਸਾਹਿਬ ਮੈਂ ਆਉਣਾ ਇਸ ਗੱਲ ਤੇ ਵੀ ਔਦ ਉਮਰ ਘੱਟ ਰਹੀ ਪਈ ਅਗਲਾ ਬੱਚੇ ਇੱਕ ਆਪੀਨੇ ਪਤਲੀ ਇੱਕ ਤਾਂ ਜਿੰਦੇ ਤੋਂ ਇੰਜ ਕਮਜ਼ੋਰ ਹੈ ਆ ਜਿਹੜਾ ਤੂੰ ਭਇਓ ਲੋਭ ਸੰਘ ਹੋਰਾ ਤੈਨੂੰ ਕਮਜ਼ੋਰੀ ਆ ਗਈ ਲਾਲਚ ਕਰਕੇ ਉਦਨ ਵੀ ਗੁਰਮੁਖ ਪਿਆਰੇ ਕਹਿ ਰਹੇ ਸਨ ਵੀ ਇੱਕ ਜ਼ਿਕਰ ਜ਼ਰੂਰ ਕਰਿਆ ਕਰੋ ਵੈਸੇ ਮੈਂ ਪ੍ਰਕਰਨ ਚ ਰਹਿਣਾ ਵੀ ਜਿਵੇਂ ਲੋਕ ਨਸ਼ੇ ਵਿਚ ਪ੍ਰਵਿਰਤ ਨੇ ਜਾਂ ਲਾਲਚ ਅਧੀਨ ਆ ਕੇ ਚੰਗਾ ਮੰਦਾ ਕੋਈ ਨੀ ਵਹਿੰਦੇ ਵੋਟਿੰਗ ਕਰ ਦਿੰਦੇ ਆ ਵੋਟ ਪਾ ਦਿੰਦੇ ਆ ਤੇ ਕਿਉਂਕਿ ਤੁਸੀਂ ਪੰਜਾਬ ਚ ਇੰਨਾ ਰਹਿੰਦੇ ਕੋਈ ਨੀ ਅਸੀਂ ਪਿੰਡ ਪਿੰਡ ਦੇ ਜਾਣੂ ਆ ਉਥੇ ਧਰਮ ਪ੍ਰਧਾਨ ਨੀ ਉਥੇ ਧੜਾ ਪ੍ਰਧਾਨ ਹੈ ਧਰਮ ਨੀ ਪ੍ਰਧਾਨ ਉਥੇ ਫਿਰ ਬੇਨਤੀ ਜੇ ਉਥੇ ਧਰਮ ਜਿਹੜਾ ਖਾਸ਼ੀਏ ਤੇ ਵੇ ਉਹਨੂੰ ਚੁੱਕ ਲੈਂਦੇ ਨੇ ਜਦੋਂ ਲੋੜ ਪੈਂਦੀ ਏ ਤੇ ਵਿਚਕਾਰ ਸਿਆਸਤ ਤੇ ਉਥੇ ਯਾਦ ਰੱਖੋ ਉਹ ਕੌਮ ਜਿਹੜੀ ਰੱਬ ਤੇ ਭਰੋਸਾ ਰੱਖਦੀ ਏ ਜਦੋਂ ਧਰਮ ਨੂੰ ਖਾਸ਼ੀਏ ਤੇ ਲੈ ਜਾਓਗੇ ਆਪਣੀ ਸਵਾਰਥ ਵਾਲੀ ਰਾਜਨੀਤੀ ਨੂੰ ਵਿੱਚ ਰੱਖੋਗੇ ਫਿਰ ਛੇਤੀ ਭਲਾ ਨਹੀਂ ਹੁੰਦਾ ਹੁੰਦਾ ਪਰ ਇਹ ਸੱਚੀ ਮੁੱਚੀ ਕਮਜ਼ੋਰੀ ਲਾਲਚ ਕਰਕੇ ਹੈ ਬੰਦਾ ਇੰਨੀ ਵੱਡੀ ਗੱਲ ਕਰੇ ਉਹ ਮੈਨੂੰ ਇੱਕ ਦਿਨ ਸੱਜਣ ਮਿਲੇ ਸਿਆਸੀ ਸਨ ਉਹ ਕਹਿੰਦੇ ਨੇ ਚਲੋ ਗੱਲ ਤਾਂ ਉਹਨਾਂ ਨੇ ਸਿੱਧੀ ਜੀ ਕਹੀ ਕਹਿਣ ਲੱਗੇ ਸਾਨੂੰ ਲੋਕ ਕਹਿੰਦੇ ਨੇ ਉਹ ਆ ਪਾਰਟੀ ਨਹੀਂ ਸੀ ਅਕਾਲੀ ਜੀ ਉਹ ਸਿੱਧਾ ਜਿਹਾ ਨਿਰੀਖਣ ਕਰਨ ਵਾਲਾ ਬੰਦਾ ਸੀ ਉਹ ਕਹਿੰਦਾ ਘਰ ਆਇਆ ਕਹਿੰਦਾ ਭਾਈ ਸਾਹਿਬ ਸਾਰੇ ਸਾਨੂੰ ਕਹਿੰਦੇ ਆ ਵੀ ਇਹ ਕਰਪਟ ਕਹਿੰਦਾ ਕਰਪਟ ਤਾਂ ਪਹਿਲਾਂ ਵੋਟਰ ਏ ਜਿਹੜਾ 1000 ਰੁਪਇਆ ਲੈ ਕੇ ਵੋਟ ਪਾਉਂਦਾ ਅਸੀਂ ਕਿਉਂ ਨੀ ਕਰਪਟ ਹੋਵਾਂਗੇ ਇਹ ਵੇਖੋ ਛੋਟੀ ਜੀ ਇਕਾਈ ਇੱਕ ਜਿੰਨਾ ਬੰਦਾ ਲਾਲਚੀ ਹੋਵੇਗਾ ਉਹਨਾਂ ਅੰਦਰੋਂ ਕਮਜ਼ੋਰ ਹੋਵੇਗਾ ਕਮਜ਼ੋਰ ਬੰਦਾ ਕਦੀ ਫੈਸਲਾ ਨਹੀਂ ਚੰਗਾ ਲੈ ਸਕਦਾ ਕਮਜ਼ੋਰ ਹਮੇਸ਼ਾ ਚੁੱਕੇਗਾ ਮੈਂ ਇੱਕ ਵਾਰ ਕਿਹਾ ਸੀ ਗੁਲਾਮੀ ਤੇ ਲਾਲਚ ਦੋ ਚੀਜ਼ਾਂ ਬੰਦੇ ਨੂੰ ਸੱਚ ਵੱਲ ਨਹੀਂ ਤੁਰਨ ਦਿੰਦੀਆਂ ਚਲੋ ਥੋੜਾ ਜਿਹਾ ਮੈਂ ਬੇਨਤੀ ਕਰਦੇ ਹਾਂ ਸਾਨੂੰ ਸਭ ਨੂੰ ਪਤਾ ਹੈ ਕਿ ਸਰਹੰਦ ਕਚਹਿਰੀ ਲੱਗੀ ਸਾਹਿਬਜ਼ਾਦੇ ਇਕੱਲੇ ਨੇ ਕੋਈ ਆਪਣਾ ਵਾਕ ਵੀ ਨਹੀਂ ਉਹਨਾਂ ਵਿੱਚੋਂ ਕੋਈ ਜਾਣਕਾਰ ਥੋੜਾ ਜਿੰਨੇ ਬੈਠੇ ਨੇ ਐਲਕਾਰ ਸਾਹਿਬ ਵਜ਼ੀਰ ਖਾਨ ਨਾਲ ਕਦੀ ਉਹਨਾਂ ਮਿਲੇ ਨਹੀਂ ਕਦੇ ਦੂਜਿਆਂ ਨੂੰ ਮਿਲੇ ਨਹੀਂ ਉਥੇ ਦੋ ਬੰਦੇ ਲਾਲਚੀ ਬੈਠੇ ਆ ਹਿਰਸੀ ਬੈਠੇ ਆ ਜਿਨ੍ਹਾਂ ਦੇ ਅੰਦਰ ਦੀ ਆਤਮਾ ਨੂੰ ਲਾਲਚ ਨੇ ਖੌਰਿਆਂ ਕਰ ਦਿੱਤਾ ਇੱਕ ਸੁੱਚਾ ਨੰਦ ਤੇ ਦੂਜਾ ਗੰਗੂ ਹੈ ਹਾਂਜੀ ਲਾਲਚੀ ਹੈ ਨਾ ਇੰਨੀ ਕਮਜ਼ੋਰੀ ਆ ਗਈ ਕਿ ਉਹਨਾਂ ਨੇ ਲਾਲਚ ਅਧੀਨ ਬੰਦਿਆਂ ਨੇ ਉਹ ਕੋਈ ਸ਼ਬਦ ਕਚਹਿਰੀ ਚ ਕਹਿ ਦਿੱਤੇ ਸੱਪ ਦੇ ਪੁੱਤਰ ਕਿਹਾ ਜੰਮ ਦੀਆਂ ਸੂਲਾਂ ਕਿਹਾ ਭੇੜੀਏ ਦੇ ਪੁੱਤਰ ਤੱਕ ਕਿਹਾ ਪਰ ਇੱਕ ਬੰਦਾ ਲਾਲਚ ਤੋਂ ਮੁਕਤ ਸੀ ਉਂਝ ਗੁਰੂ ਘਰ ਦਾ ਵਿਰੋਧੀ ਸੀ ਜਿਹਨੂੰ ਸ਼ੇਰ ਮੁਹੰਮਦ ਖਾਂ ਕਹਿੰਦੇ ਉਹ ਮਲੇਰ ਕੋਟਲੀਏ ਨੇ ਕਿਹਾ ਝੂਠ ਬੋਲਦੇ ਨੇ ਇਹ ਲਾਲਚੀਏ ਲਾਲਚ ਕਰਦੇ ਨੇ ਸੱਚ ਇਹ ਵੇਖੇ ਪਿਓ ਦੀ ਲੜਾਈ ਪੁੱਤਰਾਂ ਤੋਂ ਬਦਲੇ ਨਹੀਂ ਲਈਦੇ ਹੁੰਦੇ ਇੱਕ ਉਦਾਹਰਣ ਹੈ ਨਾ ਕਿਉਂਕਿ ਜਿੱਥੇ ਲਾਲਚ ਹੋਵੇਗਾ ਜੇ ਅਸੀਂ ਮੈਂ ਇਕੱਲਾ ਉਥੋਂ ਦੀ ਗੱਲ ਨਹੀਂ ਕਰਾਂਗਾ ਇੱਥੋਂ ਦੀ ਵੀ ਜਿੱਥੇ ਬੰਦਾ ਲਾਲਚ ਤੇ ਨਿੱਜ ਨੂੰ ਸਾਹਮਣੇ ਰੱਖ ਕੇ ਚੱਲੇਗਾ ਉੱਥੇ ਸੇਵਾ ਨਹੀਂ ਰਹਿੰਦੀ ਹੁੰਦੀ ਉੱਥੇ ਕੇਵਲ ਸਵਾਰਥ ਹੀ ਪਾਲੇ ਜਾਂਦੇ ਆ ਫਿਰ ਮੇਰੀ ਬੇਨਤੀ ਹੈ ਇੱਕ ਅਪੀਨਾ ਪਤਲੀ ਖੌਲਾ ਹੋ ਗਿਆ ਅੰਦਰ ਸ਼ਹਿ ਕੇਰੇ ਬੋਲਾ ਨੀ ਜਿੰਦੇ ਕਦੀ ਤੂੰ ਸੁਣਿਆ ਖਸਮ ਦੇ ਬੋਲ ਰੱਬ ਦੇ ਬੋਲ ਤੇ ਮੈਂ ਬਾਬੇ ਫਰੀਦ ਸਾਹਿਬ ਤੋਂ ਕੁਰਬਾਨ ਜਾਣਾ ਚਲੋ ਅਸੀਂ ਭਾਵੇਂ ਸੂਫੀ ਕਹਿੰਦੇ ਹਾਂ ਨਾ ਜੀ ਸੂਫੀ ਦਰਵੇਸ਼ ਨੇ ਖਵਾਜ਼ਾ ਬਖਤਿਆਰ ਕਾਕੀ ਸਾਹਿਬ ਦੇ ਮੁਰੀਦ ਨੇ ਹਜ਼ਰਤ ਨਿਜ਼ਾਮੂਦੀਨ ਔਲੀਆ ਇਹਨਾਂ ਦੇ ਅੱਗੇ ਮੁਰੀਦ ਨੇ ਪਰ ਜਦੋਂ ਇਹਨਾਂ ਦੀ ਰਚਨਾ ਪੜ੍ਹਨੀ ਹੋਵੇ ਤੇ ਮੈਂ ਬੇਨਤੀ ਕਰਾਂਗਾ ਜਿਨ੍ਹਾਂ ਨੂੰ ਸ਼ੌਂਕ ਹੈ ਪੜ੍ਹਨ ਦਾ ਜ਼ਰੂਰ ਪੜ੍ਹਿਆ ਕਰੋ ਪਰ ਇਹ ਗੱਲ ਚੇਤੇ ਰੱਖਿਓ ਪੜ੍ਹ ਕੇ ਸਿਮਰਨ ਵੱਲ ਨਾਮ ਵੱਲ ਤੁਰਾਂਗੇ ਫਾਇਦਾ ਤਾਂ ਹੋਵੇਗਾ। ਕੱਲਾ ਘਿਓ ਖਾਈ ਜਾਓ ਨਾ ਤੇ ਬੰਦਾ ਬਿਮਾਰ ਹੋ ਜਾਂਦਾ, ਜੇ ਕਾਲੀਆਂ ਮਿਰਚਾਂ ਤੇ ਮਿਸ਼ਰੀ ਮਿਲਾ ਕੇ ਖਾਣਾ ਸ਼ੁਰੂ ਕਰ ਦਿਓ ਫਿਰ ਚੰਗਾ ਫਿੱਟ ਬਹਿੰਦਾ, ਤਾਕਤ ਦਿੰਦਾ। ਕਈ ਵਾਰੀ ਸਿਮਰਨ ਤੋਂ ਵੀ ਹੋਣਾ ਗਿਆਨ ਵੀ ਬੰਦੇ ਨੂੰ ਜਲਾਬ ਲਾ ਦਿੰਦਾ, ਸਿੱਧੀ ਜੀ ਗੱਲ, ਉਹਨੂੰ ਪਚਦਾ ਕੁਝ ਨਹੀਂ। ਬਾਬੇ ਨੇ ਤਾਂ ਇਥੋਂ ਤੱਕ ਕਿਹਾ ਵੀ ਬਾਣੀ ਵੀ ਗਾ ਖਾ ਪਰ ਅਰਦਾਸ ਕਰੀ ਜਿੰਨਾ ਖਾਣਾ ਤੈਨੂੰ ਪਚ ਜਾਏ। ਕਦੀ ਤੁਸੀਂ ਦੇਖਿਓ ਬੜੇ ਬੜੇ ਲੋਕ ਨੇਮ ਨਿਭਾਣਗੇ, ਜਦੋਂ ਬੋਰਡ ਲਾ ਕੇ ਚਰਸਤੇ ਚ ਆਪਣੀ ਮਸ਼ਹੂਰੀ ਕਰਦੇ ਨੇ ਤਾਂ ਉਦੋਂ ਪਚਿਆ ਕੋਈ ਨਹੀਂ। ਜੇ ਕੋ ਖਾਵੇ ਜੇ ਕੋ ਪੁੰਚੇ ਹੈ ਖਾਵੇ ਨੀ ਕੱਲਾ ਕਿਆ, ਖਾਣ ਨੂੰ ਤਾਂ ਜਿੰਨਾ ਮਰਜ਼ੀ ਖਾ ਲੋ। ਖਾਧਾ ਅਸਰ ਤਾਂ ਕਰਦਾ ਜੇ ਪਚਾਇਆ ਜਾਏ ਤਾਂ। ਖਾਇਆ ਜਾਂਦਾ ਬੋਲ ਕੇ ਵਾਹਿਗੁਰੂ ਤੇ ਪਚਾਇਆ ਜਾਂਦਾ ਗੁਰੂ ਦੀ ਸੇਵਾ ਕਰਕੇ, ਸੇਵਾ ਨਾਲ ਹੀ ਪਚਦਾ। ਕਿ ਇੱਥੇ ਇੱਕ ਆਪੀਨਾ ਪਤਲੀ ਸਹਿ ਕੇਰੇ ਬੋਲਾ ਖਸਮ ਦੇ ਬੋਲ। ਵੇਖੋ ਬਾਬਾ ਫਰੀਦ, ਮੈਂ ਫਿਰ ਬੇਨਤੀ ਕਰਾਂ, ਉਹਨਾਂ ਬਾਰੇ ਪ੍ਰੋਫੈਸਰ ਪ੍ਰੀਤਮ ਸਿੰਘ ਉਹਨਾਂ ਦੀ ਕਿਤਾਬ ਹੈ ਗੁਰੂ ਗ੍ਰੰਥ ਸਾਹਿਬ ਵਿਚਲੇ ਬਾਬੇ ਫਰੀਦ ਦੀ ਭਾਲ। ਮੇਰਾ ਖਿਆਲ ਬਾਬੇ ਫਰੀਦ ਬਾਰੇ ਜਿੰਨੀ ਜਾਣਕਾਰੀ ਉਹਨਾਂ ਨੇ ਉਸ ਕਿਤਾਬ ਹੀ ਦਿੱਤੀ, ਹੋਰ ਕਿਤੇ ਨਹੀਂ ਮਿਲੇਗੀ। ਇੱਥੋਂ ਤੱਕ ਜਿਹੜੇ ਉਹਨਾਂ ਦੇ ਬੋਲ ਅਰਬੀ ਵਿਚ ਨੇ ਨਾ ਜੀ, ਉਹਨਾਂ ਨੂੰ ਵੀ ਉਹਨਾਂ ਨੇ ਕੋਟ ਕੀਤਾ ਆਪਣੀ ਕਿਤਾਬ ਚ। ਇੱਕ ਥਾਂ ਤੇ ਉਹ ਕਹਿੰਦੇ ਆ ਕਿ ਹਜ਼ਰਤ ਨਿਜ਼ਾਮੂਦੀਨ ਔਲੀਆ, ਥੋੜਾ ਜਿਹਾ ਮੈਂ ਵਿਸ਼ੇ ਚੋਂ ਨਿਕਲਿਆ, ਉਹਨਾਂ ਕੋਲ ਮੁਰੀਦ ਬੈਠੇ ਸਨ, ਉਹ ਪੁੱਛਦੇ ਨੇ ਕਿ ਬਾਬਾ ਸਾਹਿਬ ਦੀ ਕੋਈ ਬਾਤ ਸਾਨੂੰ ਸੁਣਾਓ। ਉਹਨਾਂ ਨੇ ਅੱਖਾਂ ਭਰ ਲਈਆਂ, ਕਹਿੰਦੇ ਨੇ ਇੱਕ ਰਾਤ ਦੀ ਬਾਤ ਹੈ ਕਿ ਬਾਬਾ ਸਾਹਿਬ ਜੀ ਦੇ ਸਿਰ ਤੇ ਕੱਪੜਾ ਨਹੀਂ ਸੀ, ਉਂਝ ਵੈਸੇ ਉਹ ਪੱਗ ਬੰਨਦੇ ਹੁੰਦੇ ਸਨ। ਉਹਨਾਂ ਨੇ ਕਿਹਾ ਫਰੀਦਾ ਮੈਂ ਭੁਲਾਵਾ ਪੱਗ ਸ਼ਬਦ ਵਰਤਿਆ, ਕਹਿੰਦੇ ਨੇ ਸਿਰ ਤੇ ਪੱਗ ਨਹੀਂ ਸੀ, ਰਾਤ ਬੈਠੇ ਸਨ ਤੇ ਉਹਨਾਂ ਬਾਰੇ ਕਿਹਾ ਜਾਂਦਾ ਉਹ ਜਦੋਂ ਵਜਦ ਚ ਆਉਂਦੇ ਸਨ ਤੇ ਨਮਾਜ਼ ਤੋਂ ਬਿਨਾਂ ਵੀ ਸਜਦੇ ਕਰੀ ਜਾਂਦੇ ਸਨ, ਨਮਾਜ਼ ਤੋਂ ਬਿਨਾਂ ਵੀ ਸਜਦੇ ਕਰੀ ਜਾਣ। ਉਹ ਕਹਿੰਦਾ ਇੱਕ ਰਾਤ ਮੈਂ ਦੇਖਿਆ ਚਿਰਾਗ ਦੀਵਾ ਬਲ ਰਿਹਾ ਸੀ ਤੇ ਮੇਰੇ ਕੰਨਾਂ ਵਿੱਚ ਇੱਕ ਆਵਾਜ਼ ਪਈ ਥੋੜੀ ਜੀ ਰੋਣ ਦੀ, ਦਰਦ ਭਰੀ। ਕਹਿੰਦੇ ਮੈਂ ਜਦੋਂ ਉੱਠਿਆ ਤੇ ਕੀ ਦੇਖਿਆ ਜੀ, ਉਹ ਦਰਵਾਜ਼ੇ ਦੀ ਝੀਤ ਵਿੱਚੋਂ, ਝੀਤ ਸਮਝਿਆ ਝੀਤ ਜਿਹੜਾ ਵਿੱਚ ਫਾਸਲਾ ਹੁੰਦਾ ਜਾਂ ਦਿਸਦਾ ਜਿਹਦੇ ਵਿੱਚੋਂ, ਵਿਰਲ ਕਹਿ ਲਓ, ਵਿਰਲ ਹੋਰ ਸੌਖਾ ਸ਼ਬਦ ਨੇੜੇ ਦਾ, ਉਸ ਵਿਰਲ ਵਿੱਚੋਂ ਕੀ ਦੇਖਿਆ, ਉਹ ਕਦੀ ਉੱਠਦੇ ਨੇ ਕਦੀ ਬੈਠਦੇ ਨੇ ਤੇ ਕਦੀ ਦੋਨੋਂ ਹੱਥ ਫੈਲਾ ਕੇ ਕਹਿੰਦੇ ਅਜ ਬਹਿਰੇ ਤੂੰ ਮੀਰਮ, ਅਜ ਬਹਿਰੇ ਤੂੰ ਮੀਰਮ, ਅਜ ਬਹਿਰੇ ਤੂੰ ਜ਼ੀਅਮ। ਇਹਦਾ ਅਰਥ ਹੈ ਵੇ ਯਾ ਖੁਦਾ, ਫਰੀਦ ਜੇ ਜਿਉਵੇਂ ਤੇ ਜਿਉਂਦਾ ਵੀ ਤੇਰੀ ਖਾਤਰ ਰਹੇ ਤੇ ਜਿੱਦਨ ਮਰੇ ਤੇ ਉਦਨ ਮਰੇ ਵੀ ਤੇਰੀ ਬੰਦਗੀ ਦੇ ਵਿੱਚ, ਮੈਂ ਜਦੋਂ ਜਾਵਾਂ ਤਾਂ ਵੀ ਤੇਰੀ ਇਬਾਦਤ, ਮਰਾਂ ਤਾਂ ਵੀ ਇਬਾਦਤ। ਮੈਂ ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ ਕਿ ਐਨਸ ਔਦ ਘਟੇ ਨਹੀਂ ਜਾਣੇ। ਇੱਕ ਅਪੀਨਾ ਪਤਲੀ ਸ਼ਹਿ ਕੇਰੇ ਬੋਲਾ, ਅੱਗੇ ਫਿਰ ਕਹਿੰਦੇ ਦੁੱਧਾ ਥਣੀ ਨਾ ਆਵਈ, ਔਦ ਘਟ ਰਹੀ ਹੈ ਨਾ, ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ। ਮੈਂ ਵਿੱਚੋਂ ਥੋੜਾ ਸ਼ਬਦ ਲਿਆ ਹੈ, ਜਿਹੜਾ ਦੁੱਧ ਮੱਝ ਗਾਂ ਦੇ ਸਥਾਨ ਤੋਂ ਚੋਇਆ ਜਾਂਦਾ ਹੈ, ਕੀ ਉਹ ਦੁੱਧ ਉਸ ਸੁਰਾਖ ਲਈ ਵਾਪਸ ਉਹਦੇ ਸਰੀਰ ਚ ਜਾਏਗਾ? ਉਦਾਹਰਨ ਕੈਸੀ ਹੈ, ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ। ਜਿਹੜਾ ਦੁੱਧ ਚੋਇਆ ਗਿਆ, ਦੋਹ ਲਿਆ ਜਿਹੜਾ ਦੁੱਧ, ਉਹ ਜਿਸ ਅਸਥਾਨ ਵਿੱਚੋਂ ਨਿਕਲਿਆ ਹੈ ਉਸ ਸੁਰਾਖ ਵਿੱਚੋਂ ਵਾਪਸ ਨਹੀਂ ਜਾਣਾ। ਜਿਹੜੇ ਐਸ ਸਰੀਰ ਵਿੱਚੋਂ ਸਾਹ ਨਿਕਲ ਗਏ ਪਿਆਰਿਆ, ਇਹ ਦੁੱਧ ਦੀ ਤਰ੍ਹਾਂ ਜਿਵੇਂ ਦੁੱਧ ਅਸਥਾਨ ਵਿੱਚ ਨਹੀਂ ਜਾਂਦਾ, ਇਹਨਾਂ ਨੇ ਵਾਪਸ ਨਾ ਸਮੇਂ ਨੇ ਜਾਣਾ ਨਾ ਸਵਾਸਾਂ ਨੇ ਜਾਣਾ। ਉਂਝ ਕਈ ਸੱਜਣਾਂ ਨੇ ਦੇ ਅਰਥ ਮਿਲਾਪ ਨਾਲ ਕੀਤੇ ਆ ਕਿ ਪਤੀ ਦਾ ਮਿਲਾਪ ਹੈ ਤੇ ਅੰਮ੍ਰਿਤ ਸ਼ੀਰ ਹੈ, ਪਰ ਮੈਂ ਬੇਨਤੀ ਕਰਾਂਗਾ ਇਹਦਾ ਅਰਥ ਇਉਂ ਕਰਾਂਗੇ ਤੇ ਬੜਾ ਸੌਖਾ ਹੈ। ਦੁੱਧਾ ਥਣੀ ਨਾ ਆਵੀ ਫਿਰ ਹੋਏ ਨਾ ਮੇਲਾ, ਕਹਿ ਫਰੀਦ ਸਹੇਲੀਓ ਸ਼ਹੋ ਆਲਾਏ ਸੀ। ਆਵਾਜ਼ ਮਾਰ ਕੇ ਕਹਿੰਦਾ ਸਹੇਲੀਓ ਸਤ ਸੰਗੀਓ, ਹੰਸ ਚਲ ਸੀ ਡੁੰਬਣਾ ਇਹ ਤਨ ਤੇਰੀ ਧੀ ਸੀ, ਇਸ ਤਨ ਨੇ ਢੇਰੀ ਬਣ ਜਾਣਾ ਹੈ। ਬਸ ਗੁਰਮੁਖੋ ਫਿਰ ਉਸ ਸਮੇਂ ਨੂੰ ਕਿਵੇਂ ਸਾਂਭੀਏ? ਉਂਝ ਬਾਣੀ ਨੇ ਉਹਨਾਂ ਤੇ ਇੱਥੋਂ ਤੱਕ ਆ, ਮੈਂ ਕਈ ਵੀ ਸੋਚਣਾ, ਹਾਲਾਂਕਿ ਇਸਲਾਮ ਦਾ ਕਨਸੈਪਟ ਉਹਨਾਂ ਨੇ ਬਾਣੀ ਚ ਕਿਹਾ ਜੀ, ਐਵੇਂ ਨਾ ਕਿਹਾ ਜੇ ਕਿ ਨਹੀਂ ਜੀ ਉਹਨਾਂ ਦੀ ਵਿਚਾਰਧਾਰਾ, ਉਹਨਾਂ ਦੀ ਵਿਚਾਰਧਾਰਾ ਬਿਲਕੁਲ ਆਪਣੇ ਇਸਲਾਮ ਦੇ ਕੀਤੇ ਨਾਲ ਹੈ। ਪੰਜ ਵਕਤ ਦੀ ਨਮਾਜ਼ ਦੀ ਗੱਲ ਕਰਦੇ ਨੀ, ਗੋਰਾਂ ਸਿੰਨ ਮਾਣੀਆਂ ਬਹਿਸਰ ਰੂਹਾਂ ਮਲ ਨਹੀਂ ਗੱਲ ਕਰਦੇ ਹੋ, ਉਹ ਸਾਰੇ ਸ਼ਬਦ ਵਰਦੇ। ਪਰ ਹਾਂ ਥਾਂ ਥਾਂ ਤੇ ਜਿਵੇਂ ਇੱਕ ਸੱਚਾ ਦਰਵੇਸ਼ ਪਖੰਡ ਦਾ ਖੰਡਨ ਕਰਦਾ, ਉਹਨੇ ਇੱਕ ਥਾਂ ਕਿਹਾ ਕਿ ਰੱਬ ਖਜੂਰੀ ਪੱਕੀਆਂ ਮਾਖਿਆ ਨਏ ਵਹਨ, ਕਹਿੰਦੇ ਵੇਖੋ ਲੋਕੋ ਕਿਉਂਕਿ ਇਹ ਕਿਹਾ ਜਾਂਦਾ ਤੂੰ ਅੱਲਾ ਦੀ ਇਬਾਦਤ ਕਰ, ਬਹਿਸ਼ਤ ਵਿੱਚ ਖਜੂਰਾਂ ਵੀ ਮਿਲ ਗਈਆਂ ਤੇ ਤੈਨੂੰ ਉਥੇ ਸ਼ਹਿਦ ਦੀਆਂ ਨਦੀਆਂ ਵੀ ਮਿਲ ਗਈਆਂ, ਖੂਰਾਂ ਵੀ ਮਿਲ ਗਈਆਂ। ਉਂਝ ਵੈਸੇ ਮੈਂ ਉਸ ਦਿਨ ਕਿਹਾ ਗੁਰਬਾਣੀ ਨੇ ਕਿਤੇ ਵੀ ਇਹ ਸ਼ਬਦ ਨਹੀਂ ਕਿਹਾ ਵੀ ਤੂੰ ਮਰੇਗਾ ਤੈਨੂੰ ਆਹ ਦੁਨਿਆਵੀ ਪਦਾਰਥ ਮਿਲਣਗੇ। ਗੁਰਬਾਣੀ ਜੀਵਨ ਮੁਕਤ ਦੀ ਗੱਲ ਕਰਦੀ ਏ, ਤੇ ਉਂਝ ਬਾਬਾ ਜੀ ਨੇ ਪਹਿਲੀ ਸ਼ਰਤ ਹੀ ਲਾਈ ਜੇ ਮੇਰੇ ਘਰ ਚ ਆਉਣਾ ਤੇ ਮਰਨ ਦੀ ਜਾਚ ਸਿੱਖੀ, ਜਿਹਨੂੰ ਮਰਨਾ ਨਹੀਂ ਆਉਂਦਾ ਉਹਨੂੰ ਪਾਣਾ ਵੀ ਨਹੀਂ ਆਉਂਦਾ, ਸਿਰ ਤਰ ਤਲੀ ਗਲੀ ਮੇਰੀ, ਉਹ ਮਰਨ ਦਾ ਸੁਸਾਈਡ ਨਹੀਂ, ਆਪਣੀ ਖੌਮੇ ਨੂੰ ਹੰਕਾਰ ਦਾ ਸਿਰ ਵੱਢੀ। ਹੁਣ ਇਹ ਸ਼ਲੋਕ ਦੇ ਜਦੋਂ ਅਰਥ ਵਿਦਵਾਨ ਕਰਦੇ ਆ, ਰੱਬ ਖਜੂਰੀ ਪੱਕੀਆਂ ਕੁਝ ਤੇ ਕਰਦੇ ਨੇ ਵਾਸ਼ਨਾ ਨਾਲ ਅਰਥ, ਜਿਹੜੀ ਬੰਦਗੀ ਵਾਲਿਆਂ ਦੇ ਮੈਂ ਬਚਨ ਸੁਣੇ ਪੜ੍ਹੇ ਉਹ ਅਰਥ ਕਰਦੇ ਆ ਇਬਾਦਤ ਨਾਲ, ਇੱਕ ਅਰਥ ਕਰਦੇ ਆ ਵੀ ਰੱਬ ਖਜੂਰੀ ਪੱਕੀਆਂ ਵੀ ਆਹ ਜਿਹੜੀਆਂ ਵਾਸ਼ਨਾਵਾਂ ਨੇ ਇਹ ਸਾਰੀਆਂ ਖਜੂਰਾਂ ਦੀ ਤਰ੍ਹਾਂ ਨੇ, ਇਹ ਵੈ ਸ਼ਹਿਦ ਦੀਆਂ ਨਦੀਆਂ ਨੇ ਵਾਸ਼ਨਾਵਾਂ। ਪਰ ਜਦੋਂ ਲਫ਼ਜ ਰੱਬ ਆ ਗਿਆ ਨਾ, ਫਿਰ ਉਹ ਸੋਚਣ ਲਈ ਮਜਬੂਰ ਕਰਦਾ ਵੀ ਇਹ ਅਰਥ ਕੁਝ ਹੋਰ ਨੇ, ਉੱਤੇ ਤੇ ਨਹੀਂ ਦੇ ਰਹੇ ਨਾ। ਇਸ ਤਰ੍ਹਾਂ ਕਰਿਆ ਕਰੋ, ਸੰਗਤ ਦਾ ਧਿਆਨ ਦੂਜੇ ਪਾਸੇ ਜਾਣਾ, ਸਿਰਫ ਉਹੀ ਸ਼ਬਦ ਰਹਿਣ ਦਿਓ ਜਿਹੜੀ ਕਥਾ ਚੱਲ ਰਹੀ ਹੈ। ਰੱਬ ਖਜੂਰੀ ਪੱਕੀਆਂ, ਉੱਥੇ ਉਹ ਕਹਿੰਦੇ ਨੇ ਰੱਬ ਦੀ ਬੰਦਗੀ ਕਰਨ ਵਾਲੇ ਖਜੂਰਾਂ ਦੀ ਤਰ੍ਹਾਂ ਨੇ, ਮਾਖਿਆ ਨਹੀਂ ਵਖਨ, ਤੂੰ ਮਰਨ ਤੋਂ ਬਾਅਦ ਮਾਖਿਓ ਦੀਆਂ ਨਦੀਆਂ ਦੀ ਗੱਲ ਕਰਨਾ। ਸੱਚ ਇਹ ਜਿੱਥੇ ਸੱਤ ਸੰਗਤ ਹੁੰਦਾ ਉੱਥੇ ਸ਼ਹਿਦ ਦੀਆਂ ਨਦੀਆਂ ਵਗਦੀਆਂ ਹੁੰਦੀਆਂ ਨੇ। ਉਹ ਦੱਸਣਾ ਚਾਹੁੰਦੇ ਆ ਵੀ ਜਿਹੜੀ ਤੂੰ ਮਰਨ ਤੋਂ ਬਾਅਦ ਗੱਲ ਭਾਲਣਾ ਅਸਲ ਚ ਉਹ ਹੋਣ ਕਹਿ ਰੱਬ ਖਜੂਰੀ ਪੱਕੀਆਂ ਮਾਖਿਆ ਨਹੀਂ ਵਖਨ। ਨਾਲ ਫਿਰ ਕਹਿ ਦਿੱਤਾ ਜੋ ਜੋ ਵੰਜੈ ਦੀਹੜਾ, ਔਦ ਘਟੈ ਤੇਰੀ ਉਮਰ ਕਰ ਦੀ ਦੀੜਾ ਇਹ ਲੈਂਦੀ ਹੈ ਨਾ ਜੀ, ਬੈਠੇ ਤੁਸੀਂ ਸਾਰੇ ਸਕੂਲ ਚ ਪੜ੍ਹਾਉਣ ਵਾਲੇ ਵੀ, ਗੁਰਬਾਣੀ ਚ ਸਭ ਤੋਂ ਜ਼ਿਆਦਾ ਲੈਂਦੀ ਪੰਜਾਬੀ ਵਰਤੀ ਗਈ, ਪੁਆਧੀ ਦਾ ਵੀ ਕੁਝ ਕਿਉਂਕਿ ਇਹ ਉਪ ਭਾਸ਼ਾਵਾਂ ਪੰਜਾਬੀ ਦਾ ਹਰ ਇਲਾਕੇ ਜੇ ਮਲਵਈ ਦੁਆਬੀ ਮਾਝੀ ਪੁਆਧੀ ਅਸੀਂ ਸਾਰੀਆਂ ਕਹਿੰਦੇ। ਤੇ ਇੱਥੇ ਜਿਹੜਾ ਸ਼ਬਦ ਹੈ ਜੋ ਜੋ ਵੰਜੈ ਦੀੜਾ, ਦੀੜਾ ਦਾ ਅਰਥ ਹੈ ਦਿਨ, ਕਿ ਆ ਸਮਾਂ ਹੀ ਇਬਾਦਤ ਦਾ ਉਹ ਬੰਦਿਆ, ਉਹ ਵੇਖ ਤੂੰ ਮਰਨ ਤੋਂ ਬਾਅਦ ਖਜੂਰਾਂ ਤੇ ਸ਼ਹਿਦ ਦੀ ਗੱਲ ਕਰਨਾ, ਤੇਰੇ ਜਿਉਂਦੇ ਜੀ ਰੂਹਾਨੀਅਤ ਜੀਵਨ ਕਮਾਉਣ ਵਾਲੇ ਪੱਕੀਆਂ ਖਜੂਰਾਂ ਨੀ, ਜਿੱਥੇ ਬੈਠ ਕੇ ਰੱਬ ਦੀ ਇਬਾਦਤ ਕਰਦੇ ਨੇ ਸ਼ਹਿਦ ਦੀਆਂ ਨਦੀਆਂ ਨੇ। ਤੇ ਜੇ ਤੂੰ ਅੱਜ ਵੀ ਨਾ ਗਿਆ ਨਾ, ਜੋ ਜੋ ਵੰਜੈ ਦੀੜਾ ਸੇ ਉਮਰੇ ਹੱਥ ਪਵਨ ਦੀੜਾ ਦਰ ਤੇ ਦਿਨ, ਜਿਹੜਾ ਜਿਹੜਾ ਦਿਨ ਤੇਰਾ ਨਿਕਲ ਗਿਆ ਉਹਨੇ ਉਮਰ ਨੂੰ ਹੱਥ ਪਾ ਲੈਣਾ, ਉਹਨੇ ਉਮਰ ਘਟਾ ਦੇਣੀ। ਹਜ਼ੂਰ ਕਹਿੰਦੇ ਨੇ ਵੀ ਤੇਰੀ ਆਰਬਲਾ ਘਟ ਰਹੀ ਹੈ। ਇਸ ਨੂੰ ਫਰੀਦ ਦੇ ਬਚਨਾਂ ਚ ਇਹ ਕਿਹਾ, ਮੈਂ ਫਿਰ ਬੇਨਤੀ ਕਰਾਂਗਾ ਉਸੇ ਵਿਸ਼ੇ ਤੇ ਆ ਕੇ, ਕਿ ਉਹਨਾਂ ਕਿਹਾ ਜੀ ਵੀ ਸਮਾਂ ਲੰਘ ਗਿਆ। ਗੁਰੂ ਨਾਨਕ ਸਾਹਿਬ ਨੇ ਕਿਹਾ ਫਰੀਦ ਸਾਹਿਬ ਬਿਲਕੁਲ ਠੀਕ ਕਹਿ ਰਹੇ, ਗਲਤ ਨਹੀਂ ਕਹਿ ਰਹੇ। ਉਹ ਕਹਿ ਰਹੇ ਨੇ ਬੇੜਾ ਬੰਦ ਨਾ ਸਕਿਓ, ਉਹ ਕਹਿ ਰਹੇ ਨੇ ਹੱਥ ਨਾ ਲਾਏ ਕੁਸੰਬੜੈ, ਫਿਰ ਉਹਦਾ ਬਦਲ ਕੀ ਹੈ? ਇਹ ਤਾਂ ਕਹਿ ਦਿੱਤਾ ਮੌਤ ਆ ਗਈ, ਉਹਦਾ ਬਦਲ ਕੀ ਹੈ? ਉਹਨੂੰ ਫਿਰ ਗੁਰੂ ਨਾਨਕ ਸਾਹਿਬ ਡਾਇਲਾਗ ਰਚਾਉਂਦੇ ਆ। ਕਮਾਲ ਦੀ ਗੱਲ, 300 ਸਾਲ ਪਹਿਲਾਂ ਹੋਇਆ ਦਰਵੇਸ਼, ਗੁਰੂ ਨਾਨਕ ਸਾਹਿਬ ਉਹਦੇ ਸ਼ਬਦ ਨਾਲ ਵਿਚਾਰ ਕਰਦੇ ਆ। ਫਿਰ ਗੁਰੂ ਸਾਹਿਬ ਕਹਿੰਦੇ ਆ ਜਪ ਤਪ ਕਾ ਬੰਦ ਬੇੜੁਲਾ, ਸ਼ਬਦਾਵਲੀ ਉਹੀ ਵਰਤੀ, ਬੇੜਾ ਬੰਦ ਨਾ ਸਕਿਓ, ਜਪ ਤਪ ਕਾ ਬੰਦ ਬੇੜੁਲਾ, ਜਿਤ ਲੰਘੈ ਵਖੇਲਾ, ਨਾ ਸਰਵਰ ਨਾ ਉਚਲੈ ਐਸਾ ਪੰਥ ਸੁਹੇਲਾ। ਉਹਨਾਂ ਕਿਹਾ ਜੇ ਸਮਾਂ ਨਾ ਸਾਂਭਿਆ ਤੇ ਸਰੋਵਰ ਭਰ ਜਾਣਾ, ਤੇਰੇ ਤੋਂ ਤਰਿਆ ਨਹੀਂ ਜਾਣਾ, ਤੂੰ ਵਾਸ਼ਨਾ ਵਿੱਚ ਇੰਨਾ ਲੁਪਤ ਹੋ ਜਾਣਾ, ਤੇਰੇ ਤੋਂ ਨਿਕਲਿਆ ਨਹੀਂ ਜਾਣਾ। ਮੇਰਾ ਗੁਰੂ ਨਾਨਕ ਸਾਹਿਬ ਕਹਿੰਦਾ ਹਾਂ, ਆਹ ਤੈਨੂੰ ਕਹਿਣਾ ਚਾਹੁੰਦਾ ਉਹ ਦਰਵੇਸ਼, ਜਪ ਤਪ ਕਾ ਬੰਦ ਬੇੜਲਾ, ਜਿਤ ਲੰਘਾ ਵਿਖੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ। ਉੱਥੇ ਕਹਿੰਦੇ ਸਨ ਹੱਥ ਨਾ ਲਾਏ ਕੁਸੰਬੜੈ ਜਲ ਜਾਸੀ ਢੋਲਾ, ਉਹ ਕਹਿੰਦੇ ਨਹੀਂ ਕਸੰਬੇ ਦਾ ਬਦਲ ਹੈਗਾ ਕੀ ਜੀ ਮਜੀਠ, ਹੈਨ ਤਾਂ ਦੋਨੋਂ ਹੀ ਰੰਗ। ਹਜ਼ੂਰ ਕਹਿੰਦੇ ਨੇ ਤੇਰਾ ਏਕੋ ਨਾਮ ਮਨਜੀਠੜਾ, ਉੱਥੇ ਟਿੱਪੀ ਹੈ, ਤੇਰਾ ਏਕੋ ਨਾਮ ਮਨਜੀਠੜਾ, ਰੱਤਾ ਮੇਰਾ ਚੋਲਾ ਸਦ ਰੰਗ ਢੋਲਾ, ਸ਼ਬਦਾਵਲੀ ਵੀ ਵਰਤੀ। ਮੈਂ ਫਿਰ ਬੇਨਤੀ ਕਰਾਂਗਾ ਕਿ ਉਮਰ ਦੇ ਦਿਨ ਘਟਦੇ ਪਏ ਆ ਸਾਡੇ, ਮੇਰੇ ਤੁਹਾਡੇ, ਗੁਰੂ ਤੇਗ ਬਹਾਦਰ ਇਹ ਨਹੀਂ ਕਿ ਪਿੱਛੇ ਕਹਿ ਗਏ, ਹੁਣ ਵੀ ਘਟਦੇ ਪਏ, ਪਰ ਮਨ ਕੀ ਕਰੀਏ, ਇਹ ਤੂੰ ਸੁਣਦਾ ਤਿਆਰੀ ਕਰਦਾ ਵੀ ਕੱਲ ਤੋਂ ਆਪਾਂ ਨਿਯਮ ਨਿਭਾਉਣਾ, ਕੱਲ ਤੋਂ ਆਪਾਂ ਪਾਠ ਸ਼ੁਰੂ ਕਰ ਦੇਣਾ, ਕੱਲ ਤੋਂ ਇਹ ਕਰਨਾ, ਇਹਦਾ ਕੱਲ ਕਦੀ ਵੀ ਨਹੀਂ ਜੀ ਆਇਆ। ਤੇ ਸੱਚੀ ਮੁੱਚੀ ਕੱਲ ਹੁੰਦਾ ਵੀ ਨਹੀਂ, ਕੱਲ ਆਇਆ ਜੀ ਕਦੀ? ਜਿੰਨੇ ਤੁਸੀਂ ਬੈਠੇ ਹੋ ਮੈਨੂੰ ਦੱਸੋ ਕਦੀ ਕੱਲ ਆਇਆ? ਕੱਲ ਤੁਸੀਂ ਸ਼ਬਦ, ਮੈਂ ਇੱਕ ਦਿਨ ਕਿਹਾ ਸੀ ਕੱਲ ਤੋਂ ਕਾਲ ਬਣਿਆ, ਤੇ ਸਾਡੇ ਪੰਜਾਬੀ ਚ ਅਸੀਂ ਫਿਊਚਰ ਵਾਸਤੇ ਵੀ ਤੇ ਪਾਸਟ ਵਾਸਤੇ ਵੀ ਕੱਲ ਹੀ ਵਰਤਨੇ ਆ। ਕੱਲ ਆ ਕੰਮ ਕੀਤਾ ਸੀ, ਕੱਲ ਆ ਕਰਾਂਗੇ। ਯਾਦ ਰੱਖਿਓ, ਜਿਹੜਾ ਕੱਲ ਕੀਤਾ ਸੀ ਉਹਨੇ ਦੁਬਾਰਾ ਕੋਈ ਨਹੀਂ ਆਉਣਾ, ਜਿਹੜਾ ਕੱਲ ਕਰਾਂਗੇ ਉਹ ਆਉਣੇ ਕਦੀ ਨਹੀਂ। ਕੱਲ ਕਦੀ ਨਹੀਂ ਆਇਆ, ਸਿਰਫ ਅੱਜ ਹੀ ਆਇਆ, ਅੱਜ ਹੀ ਹੁੰਦਾ, ਕੱਲ ਨਹੀਂ ਕਦੀ ਆਇਆ, ਅੱਜ ਆਇਆ। ਤੇ ਅੱਜ ਦਾ ਅਰਥ 12 ਘੰਟੇ ਨਹੀਂ, ਅੱਜ ਦਾ ਸਿਰਫ ਅਰਥ ਹੈ ਜਿਹੜਾ ਸਾਹ ਅੰਦਰ ਗਿਆ, ਜਿਹੜਾ ਬਾਹਰ ਨਿਕਲ ਗਿਆ ਉਹ ਕੱਲ ਬਣ ਗਿਆ ਹੈ, ਉਹਨੇ ਦੁਬਾਰਾ ਹੋਣਾ। ਇਸੇ ਕਰਕੇ ਭਾਈ ਸਾਹਿਬ ਨੇ ਕਿਹਾ, ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਭਲਕ ਅਜੇ ਗਏ ਦੂਰ ਨਹੀਂ ਵਿੱਚ ਹੱਥਾਂ ਆਈ। ਤੇਰੀ ਉਮਰ ਘੱਟ ਗਈ ਮਨਾ ਭਾਈ ਵੀਰ ਸਿੰਘ ਜੀ, ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਭਲਕ ਅਜੇ ਗਏ ਦੂਰ ਨਹੀਂ ਵਿੱਚ ਹੱਥਾਂ ਆਈ। ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਕਿਹੜੇ ਫਿਕਰਾਂ ਚ? ਪਾਸਟ ਤੇ ਫਿਊਚਰ ਦੀ ਚਿੰਤਾ ਚ। ਫਿਰ ਸ਼ਬਦ ਸੁਣਿਓ, ਕੱਲ ਚੁੱਕੀ ਹੈ ਬੀਤ ਵਸ ਤੋਂ ਦੂਰ ਨਸਾਈ, ਭਲਕ ਅਜੇ ਹੈ ਦੂਰ ਨਹੀਂ ਵਿੱਚ ਹੱਥਾਂ ਆਈ। ਅੱਜ ਸਾਡੇ ਕੋਲ ਵਿੱਚ ਪਰ ਫਿਕਰਾਂ ਲਾਈ, ਕੱਲ ਭਲਕ ਨੂੰ ਸੋਚ ਅੱਜ ਮੁਫਤ ਗਵਾਈ। ਅੱਜ ਜਿਹੜਾ ਸਮਾਂ ਮਿਲਿਆ ਉਹ ਗਵਾ ਦਿੱਤਾ, ਕੱਲ ਭਲਕ ਨੂੰ ਸੋਚ ਅੱਜ ਮੁਫਤ ਗਵਾਈ। ਹੋ ਸੰਭਲ ਸੰਭਾਲ ਇਸ ਅੱਜ ਨੂੰ ਮਨ ਰੇ, ਕਹਾਂ ਭਇਓ ਤੈ ਬੌਰਾ, ਐਨ ਸੌਦ ਘਟੈ ਨੀ ਜਾਣੈ ਭਇਓ ਲੋਭ ਸੰਘੋਰਾ। ਉਹ ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਮਾਂ ਰਸ ਪੀਂਦਿਆਂ, ਹਰ ਰਸ ਵਿੱਚ ਮੱਤੇ ਖੀਵਿਆਂ, ਹਰ ਕੀਰਤ ਹਰ ਰੰਗ ਚਾਹੁੰਦਿਆਂ, ਚਾਹੁੰਦਿਆਂ ਬੋਲਦਿਆਂ ਤੂੰ ਚਾਹੋ, ਇਹ ਵੀ ਦੱਖਣੇ ਲੈਂਦੀ ਹੈ ਜੀ ਪੁੱਠ ਵਾਲੀ। ਉਹ ਸੰਭਲ ਸੰਭਾਲ ਇਸ ਅੱਜ ਨੂੰ, ਇਹ ਬੀਤੇ ਮਾਂ ਰਸ ਪੀਂਦਿਆਂ, ਹਰ ਰਸ ਵਿੱਚ ਮੱਤੇ ਖੀਵਿਆਂ, ਹਰ ਰੰਗ ਹਰ ਕੀਰਤ ਚਾਹੁੰਦਿਆਂ ਪਿਆਰਿਆ ਤੂੰ ਪਰਮਾਤਮਾ ਦੀ ਕੀਰਤੀ ਕਰ ਅੱਜ ਨੂੰ ਸਾਂਭ। ਇਸੇ ਗੱਲ ਨੂੰ ਗੁਰੂ ਤੇਗ ਬਹਾਦਰ ਸਾਹਿਬ ਅੱਜ ਕਹਿ ਰਹੇ ਆ, ਮਨ ਰੇ ਕਾਂ ਪਇਓ ਤੈ ਬੌਰਾ, ਕਿਉਂ ਝੱਲਾ ਹੋ ਗਿਆ ਕਮਲਾ ਹੋ ਗਿਆ, ਐਨਸ ਔਦ ਘਟੈ ਨਹੀਂ ਜਾਣੇ। ਦਿਨ ਰਾਤ ਉਮਰ ਘਟ ਰਹੀ ਹੈ ਪਰ ਅੰਦਰ ਨਹੀਂ ਜਾਣ ਰਿਹਾ, ਸਮਝ ਨਹੀਂ ਰਿਹਾ। ਮਹਾਰਾਜ ਕਹਿੰਦੇ ਭਇਓ ਲਵ ਸੰਗ ਹੋਰਾ, ਜਿੰਨਾ ਤੂੰ ਲਾਲਚ ਵਿੱਚ ਜਾਏਗਾ ਤੇਰਾ ਅੰਦਰ ਕਮਜ਼ੋਰ ਹੋ ਗਿਆ। ਮੈਂ ਫਿਰ ਬੇਨਤੀ ਕਰਾਂ, ਲਾਲਚ ਕਮਜ਼ੋਰ ਕਰਦਾ, ਖਿਰਸੀ ਬੰਦੇ ਡੋਲਦੇ ਆ, ਬੇਮੁਥਾਜ ਬੰਦੇ ਕਦੀ ਡੋਲਦੇ ਨਹੀਂ ਹੁੰਦੇ। ਫਿਰ ਥੋੜੀ ਉਮਰ ਵੀ ਬੜੀ ਵੱਡੀ ਹੋ ਜਾਂਦੀ ਉਹਨਾਂ ਦੀ, ਜਿਹੜੇ 100 ਸਾਲ ਲਾਲਚ ਵਿੱਚ ਕੱਢ ਜਾਂਦੇ ਆ, ਉਹਦੀ ਘੜੀ ਜਿੰਨੀ ਕੀਮਤ ਨਹੀਂ ਪੈਂਦੀ। ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੈ, ਡਾਕਟਰ ਬਲਬੀਰ ਸਿੰਘ ਨੇ ਕੋਟ ਕੀਤਾ, ਲੰਮੀ ਨਦਰ ਇੱਕ ਪੁਸਤਕ ਹੈ, ਉਹਦੇ ਵਿੱਚ ਇੱਕ ਸਬਜੈਕਟ ਹੈ ਸੱਚ ਦੀ ਸੂਰਤ। ਉਸ ਵਿੱਚ ਉਹ ਕਹਿੰਦਾ ਸਾਹਿਬਜ਼ਾਦੇ ਨੀਹਾਂ ਚ ਨੇ, ਬਹੁਤ ਖਿਆਲ ਬਹੁਤ ਉਡਾਰੀ ਬੜੇ ਕਮਾਲ ਦੀ ਮਾਰੀ ਵਾਰਤਕ ਚੋਂ ਨਾ, ਕਹਿੰਦੇ ਸਾਹਮਣੇ ਇੱਕੋ ਗੱਲ ਆ ਰਹੀ ਹੈ, ਤੁਹਾਨੂੰ ਮਾਰ ਦੇਣਾ ਤੁਹਾਨੂੰ ਮਾਰ ਦੇਣਾ, ਇਹੀ ਹੈ ਨਾ ਮੰਨੇ ਮਾਰ ਦਿਆਂਗੇ। ਉਹ ਸਾਹਿਬਜ਼ਾਦੇ ਕੋਲ ਜਾਂਦੇ ਆ, ਪੁੱਛਦੇ ਆ ਕਿ ਤੁਹਾਨੂੰ ਮਾਰ ਦੇਣਾ। ਉਹ ਕਹਿੰਦੇ ਮਰਨ ਦਾ ਮਤਲਬ ਕੀ ਹੁੰਦਾ? ਕਹਿੰਦੇ ਸਰੀਰ ਦਾ ਬਿੰਸਣਾ। ਤੇ ਜਿਉਣ ਦਾ ਮਤਲਬ? ਕਹਿਣ ਲੱਗੇ ਜਿਉਣ ਦਾ ਮਤਲਬ ਸਰੀਰ ਦੇ ਵਿਸ਼ਵਾਸਾਂ ਚੱਲਣਾ। ਕਹਿਣ ਲੱਗੇ ਤੁਹਾਡੀ ਪਰਿਭਾਸ਼ਾ ਹੀ ਸਾਡੇ ਨਾਲ ਨਹੀਂ ਮਿਲਦੀ। ਸਾਡੇ ਘਰ ਚ ਮੌਤ ਉਦੋਂ ਹੁੰਦੀ ਹੈ ਜਿੱਦਣ ਰੱਬ ਭੁੱਲਦਾ ਹੈ, ਤੇ ਜਿਉਂਦਾ ਉਦੋਂ ਵੀ ਜਦੋਂ ਸਾਈਂ ਚੇਤੇ ਹੁੰਦਾ ਹੈ। ਹੁਣ ਉੱਥੇ ਉਹਨਾਂ ਕਹਿ ਜੀ ਤੁਹਾਡੀ ਉਮਰ ਕੀ? ਇਹੀ ਸੁਣਾ ਵੀ ਬੜੀ ਲੰਮੀ ਉਮਰ ਭੋਗੋਗੇ। ਉੱਥੇ ਉਹ ਬੋਲਦੇ ਆ, ਏਕ ਨਿਮਕ ਜੋ ਸਿਮਰਨ ਮੈਂ ਜੀਆ। ਨਿਮਕ ਕਿੰਨਾ ਕੁ ਹੁੰਦਾ ਜੀ? ਸਿਮਰਨ ਇੱਕ ਨਿਮਕ ਉਹ ਚੰਗਿਆੜੀ ਹੈ। ਮੈਂ ਫਿਰ ਅਰਜ਼ ਕਰਾਂਗਾ, ਉਸ ਨਿਮਕ ਦੇ ਅਰਥ ਸਕਿੰਟ ਨਾਲ ਨਾ ਕਰਿਓ। ਇੱਕ ਤੁਸੀਂ ਪਾਠ ਕਰਦੇ ਹੋ ਕਿਨਕਾ ਏਕ ਜਿਸ ਜੀਵ ਵਸਾਵੈ, ਕਿਨਕਾ ਦਾ ਅਰਥ ਥੋੜਾ ਥੋੜਾ, ਇਹ ਘੱਟ ਥੋੜਾ ਦਾ ਅਰਥ, ਆਮ ਇਹੀ ਅਰਥ ਵੀ ਥੋੜਾ ਜਿਹਾ ਨਹੀਂ ਪਿਆਰਿਓ, ਥੋੜਾ ਜਿਹਾ ਸਮਾਪਤੀ ਹੈ। ਕਿਨਕਾ ਉਹ ਚੰਗਿਆੜੀ ਹੈ ਜਿਹੜੀ ਇੱਕ ਵਾਰੀ ਲੱਗ ਜਾਏ ਤੇ ਭਾਂਬੜ ਕਦੀ ਬੁੱਝਦਾ ਨਹੀਂ ਹੁੰਦਾ। ਉਹ ਜਿਹੜਾ ਕਿਨਕਾ ਹੈ, ਇਹਨੂੰ ਸਮਝਾਉਣ ਲਈ ਅਸੀਂ ਜਿੰਨੇ ਬੈਠੇ ਹਾਂ ਸਾਡਾ ਸਰੀਰ ਕਿਨਕਾ ਹੀ ਸੀ ਜੀ, ਕਤਰਾ ਸੀ ਨਾ ਨਿੱਕਾ ਜਿਹਾ। ਉਹ ਕਿਨਕੇ ਦਾ ਅਰਥ ਥੋੜਾ ਨਹੀਂ ਕਰਨਾ, ਉਹ ਕਿਨਕੇ ਦਾ ਅਰਥ ਹੈ ਉਹ ਚਿੰਗਾੜੀ, ਉਹ ਉਹ ਬਖਸ਼ਿਸ਼ ਜਿਹੜੀ ਇੱਕ ਵਾਰੀ ਅੰਦਰ ਵਾਪਰਦੀ ਏ, ਇੱਕ ਖਿੰਨ ਵਿੱਚ ਵਾਪਰਦੀ ਏ, ਤੇ ਸਾਰੀ ਜ਼ਿੰਦਗੀ ਨੂੰ ਐਂ ਸਿਰੇ ਲਾ ਕੇ ਚਲੀ ਜਾਂਦੀ ਹੈ। ਕਿਨਕਾ ਹੈ ਕਹਿੰਦੇ ਏਕ ਨਿਮਖ ਜੋ ਸਿਮਰਨ ਮੈਂ ਜੀਆ, ਜਿਹੜਾ ਥੋੜੇ ਤੋਂ ਥੋੜਾ ਸਮਾਂ ਵੀ ਇਬਾਦਤ ਵੀ ਜੀ ਪਿਆ, ਕੋਟ ਦਿਨਸ ਲਾਕ ਸਦਾ ਥਿਰਤੀਆ। ਇਹ ਗੁਰਬਾਣੀ ਦੀ ਤੁਕ ਹੈ। ਇੱਕ ਨਿਮਖ ਚ ਜਿਹੜਾ ਜੀ ਗਿਆ ਉਮਰ ਦਾ, ਕਹਿੰਦੇ ਸਮਝੋ ਬੰਦਾ ਕਰੋੜਾਂ ਸਾਲ ਜੀ ਗਿਆ, ਤੇ ਜਿਹੜਾ ਕਰੋੜਾਂ ਸਾਲ ਜੀ ਗਿਆ ਇਬਾਦਤ ਨਹੀਂ ਕੀਤੀ, ਉਹ ਗੰਦਗੀ ਦਾ ਕੀੜਾ ਹੀ ਰਿਹਾ। ਬਾਬਾ ਜੀ ਨੇ ਕਿਹਾ ਜੇ ਜੁਗ ਚਾਰੇ ਆਰ ਜਾ, ਉਮਰ ਤਾਂ ਵੀ ਹੈਗੀ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵੀ ਜਾਣੀਆਂ ਨਾਲ ਚੱਲੇ ਸਭ ਕੋਈ, ਵਾਹ ਜੀ ਵਾਹ ਕਮਾਲ ਹੋ ਗਈ ਜੀ, ਬੜਾ ਨਾਮਨਾ ਬੜਾ ਨਾਮਨਾ। ਅਸੀਂ ਮਰ ਚੱਲੇ ਸੱਚੀ ਗੱਲ ਜੇ ਆਪਣੇ ਨਾਮ ਦੀ ਖਾਤਰ ਹੀ ਮਰ ਚੱਲੇ। ਮੈਂ ਕਈ ਵਾਰੀ ਸੋਚ ਕਹਿੰਦਾ ਪਿੱਛੋਂ ਸਾਡਾ ਕੋਈ ਨਾਂ ਰਹਿ ਜਾਏ, ਆਪਣੇ ਬੱਚਿਆਂ ਨੂੰ ਕਦੀ ਪੁੱਛ ਕੇ ਦੇਖਿਓ ਤੁਹਾਡੇ ਪੜਦਾਦੇ ਦਾ ਨਾਂ ਕੀ ਹੈ, ਪਿਓ ਦੇ ਦਾਦੇ ਦਾ ਨਾਂ ਕੀ ਪਤਾ ਹੋਣਾ ਕਿਸੇ? ਇੱਥੇ ਤੇ ਦਾਦਿਆਂ ਦੇ ਨਾਂ ਭੁੱਲ ਜਾਂਦੇ ਆ। ਇਹ ਵੀ ਇੱਕ ਭੁਲੇਖਾ ਹੈ, ਪਕੜੀਏ ਨਾ। ਠੀਕ ਹੈ, ਆਪਣੇ ਫਰਜ਼ ਅਦਾ ਕਰੀਏ ਜੋ ਪਰਮਾਤਮਾ ਨੇ ਸਾਨੂੰ ਇਹ ਸੰਜੋਗ ਕਰਕੇ ਦਿੱਤੇ ਆ, ਪਰ ਇਸ ਪਾਸੇ ਪੈ ਜਾਈਏ ਜੀ ਸਾਡਾ ਨਾਮ ਪਿੱਛੇ ਰਹਿ ਜਾਏਗਾ। ਨਾਮ ਤਾਂ ਔਰੰਗਜ਼ੇਬ ਦਾ ਵੀ ਰਹਿ ਗਿਆ ਹੈ, ਨਾਮ ਰਹੇਗਾ ਕਿਸ ਕਰਕੇ? ਕਰਤੂਤ ਕਿਹੜੀ ਹੋਵੇਗੀ? ਹਰਨਾਕਸ਼ ਨਾਲ ਪ੍ਰਹਿਲਾਦ ਨਾਲ ਹਰਨਾਕਸ਼ ਨਹੀਂ ਖਲੋਤਾ, ਰਾਮ ਨਾਲ ਰਾਵਣ ਨਹੀਂ ਖਲੋਤਾ, ਕ੍ਰਿਸ਼ਨ ਨਾਲ ਕੰਸ ਨਹੀਂ ਖਲੋਤਾ, ਗੁਰੂ ਅਰਜੁਨ ਦੇਵ ਦੇ ਕੋਲ ਮੁਰਚਦਾ ਖਾਂ ਚੰਦੂ ਤੇ ਜਹਾਂਗੀਰ ਨਹੀਂ ਖਲੋਤੇ। ਅਸਲੀ ਜਿਹੜੀ ਗੱਲ ਹੈ ਉਹ ਅਸਲੀ ਹੈ ਨਾਮ ਸਿਮਰਨ ਦੀ। ਉਹ ਜਿਹੜਾ ਇੱਕ ਨਿਮਖ ਜੀ ਗਿਆ, ਉਸ ਨਿਮਖ ਨੂੰ ਦੁਨੀਆਂ ਦੀ ਕੋਈ ਤਾਕਤ ਕਦੀ ਮਿਟਾ ਨਹੀਂ ਸਕਦੀ। ਏਕ ਨਿਮਖ ਜੋ ਸਿਮਰਨ ਮੈਂ ਜੀਆ, ਕੋਟ ਦਿਨਸ ਲਾਕ ਸਦਾ ਥਿਰ ਥੀਆ। ਪਰ ਜੇ ਬੰਦਗੀ ਨੀ, ਮਹਾਰਾਜ ਕਹਿੰਦੇ ਮਨ ਰੇ ਕਹਾਂ ਭਇਓ ਤੈ ਬੌਰਾ, ਐਨਸ ਔਦ ਘਟੈ ਨੀ ਜਾਣੈ ਭਇਓ ਲੋਭ ਸੰਗ ਖੌਰਾ। ਲਾਲਚ ਚ ਕਮਜ਼ੋਰੀ ਆ ਗਈ ਹੈ, ਰਹਾਓ। ਅਗਲਾ ਬਚਨ, ਜੋ ਤਨ ਤੈ ਆਪਣੋ ਕਰ ਮਾਨਿਓ, ਜਿਸ ਤਨ ਨੂੰ ਤੈ ਦਰਥ ਤੂੰ ਕਰਾਂਗੇ। ਮੈਂ ਗਰਜ਼ ਕੀਤੀ ਕਿਤੇ ਨਾਸਕੀ ਹੈ ਕਿਤੇ ਨਾਸਕੀ ਤੋਂ ਬਿਨਾ ਹੈ। ਇੱਥੇ ਤੈ ਦਰਥ ਤੂੰ, ਫਿਰ ਸਤਿਗੁਰੂ ਸ਼ਬਦ ਵਰਤਣੇ, ਜਿਸ ਤਨ ਨੂੰ ਤੂੰ ਆਪਣਾ ਸਮਝਿਆ, ਆਪਣਾ ਕਰ ਮਾਨਿਓ। ਅੱਗੇ ਅਰ ਅਰ ਦਰਥ ਅਤੇ ਅਰ ਸੁੰਦਰ ਗ੍ਰਹਿ ਨਾਰੀ ਅਤੇ ਘਰ ਨੂੰ। ਮੈਂ ਉਸ ਦਿਨ ਵੀ ਕਿਹਾ ਸੀ ਕਵਿਤਾ ਵਿੱਚ ਖਿਲ ਹੁੰਦੀ ਹੈ, ਸ਼ਬਦ ਅੱਗੇ ਪਿੱਛੇ ਕਰ ਜੋ ਤੁਸੀਂ, ਪਰ ਅਰਥ ਕਰਨ ਵਗੈਰਾ ਸੁਚੇਤ ਰਹਿਣਾ ਪੈਣਾ, ਸੁੰਦਰ ਸ਼ਬਦ ਕਿੱਥੇ ਲੱਗੇਗਾ। ਫਿਰ ਅਰਜ਼ ਹੈ, ਜੋ ਤਨ ਤੈ ਆਪਣੋ ਕਰ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ। ਇਹਦਾ ਅਰਥ ਮੈਂ ਇਸ ਤਰ੍ਹਾਂ ਕਰਾਂਗਾ, ਘਰ ਅਤੇ ਸੁੰਦਰ ਇਸਤਰੀ। ਆ ਜਿਹੜਾ ਤੈਨੂੰ ਘਰ ਦਿੱਤਾ, ਮੇਰਾ ਘਰ, ਮੇਰੀ ਇਸਤਰੀ, ਮੇਰਾ ਸਭ ਕੁਝ। ਮਹਾਰਾਜ ਕਹਿੰਦੇ ਬੜੇ ਭੁਲੇਖੇ ਜਿੰਨਾ ਪਿਆ, ਇਨ ਮੈਂ ਕੱਚ ਤੇਰੋ ਰੇ ਨਾਹਿਨ। ਉਂਝ ਵੈਸੇ ਮੇਰਾ ਖਿਆਲ ਉੱਤੇ ਬਿੰਦੀ ਲੱਗੀ ਹੋਣੀ ਮੈਂ ਤੇ, ਇਨ ਮੈਂ ਹੈ ਨਾ, ਪਰ ਅਰਥ ਕਰਦਿਆਂ ਮੈਂ ਤਰਕ ਨਹੀਂ ਕਰਾਂਗਾ ਬਾਣੀ ਤੇ। ਮੈਂ ਜਿਹੜਾ ਉਹ ਆਪਣੇ ਲਈ ਬਣ ਗਿਆ, ਫਸਟ ਪਰਸਨ ਹੈ, ਪਰ ਅਰਥ ਕਰਾਂਗੇ ਇਨ ਮੈਂ, ਇਨ ਵਿੱਚ, ਇਹਨਾਂ ਵਿੱਚੋਂ। ਇਨ ਮੈਂ ਕੱਚ ਤੇਰੋ ਰੇ ਨਾਹਿਨ, ਰੇ ਸ਼ਬਦ ਫਿਰ ਉਧਰ ਜਾਏਗਾ, ਮਨ ਰੇ, ਇਹਨਾਂ ਵਿੱਚੋਂ ਕੋਈ ਤੇਰਾ ਨਹੀਂ, ਆ ਘਰ ਮੇਰਾ, ਇਸਤਰੀ ਮੇਰੀ। ਮਹਾਰਾਜ ਕਹਿੰਦੇ ਦੇਖੋ ਸੋਚ ਬੇਚਾਰੀ, ਕਦੀ ਤੂੰ ਰਾਤ ਨੂੰ ਉੱਠ ਕੇ ਮੰਜੇ ਤੇ ਬੈਠ ਕੇ ਪੁੱਛਿਆ ਕਰ ਮਨ ਨੂੰ, ਕਿਆ ਜਿਨ੍ਹਾਂ ਨੂੰ ਤੂੰ ਆਪਣੇ ਕਿੰਨਾ ਤੇਰੇ ਹੈ। ਇਸ ਦਾ ਸਿੱਧਾ ਜਿਹਾ ਸਾਰੇ ਸ਼ਬਦ ਦਾ ਭਾਵ, ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਪ ਘਟੈ ਤਨ ਛੀਜੈ। ਕਬੀਰ ਜੀ ਜੀ, ਆਪ ਘਟੈ ਤਨ ਛੀਜੈ ਕਾਲ ਅਹੇਰੀ, ਅਹੇਰੀ ਦਰਥ ਸ਼ਿਕਾਰੀ, ਅਹੇਰੇ ਦਰਥ ਮਾਸ ਹੁੰਦਾ, ਅਹੇਰੀ ਦਰਥ ਸ਼ਿਕਾਰੀ ਹੁੰਦਾ। ਕਾਲ ਅਹੇਰੀ ਫਿਰੈ ਬਦਕ ਜਿਉ, ਆ ਮੌਤ ਸ਼ਿਕਾਰਨ ਬਣ ਕੇ ਤੇਰੇ ਪਿੱਛੇ ਤੁਰਦੀ ਪਈ ਏ। ਕਹੋ ਕਵਨ ਵਿਦ ਕੀਜੈ, ਸੋ ਦਿਨ ਆਵਣ ਲਾਗਾ ਔਦ ਘਟੈ, ਸੋ ਦਿਨ ਆਵਣ ਲਾਗਾ ਮਾਤ ਪਿਤਾ ਭਾਈ ਸੁਤ ਬੰਤਾ, ਕਹੋ ਕਉ ਹੈ ਕਾਂਕਾ, ਦੱਸ ਇਹਨਾਂ ਵਿੱਚੋਂ ਕਿਹੜਾ ਤੇਰਾ ਹੈ, ਕਹੋ ਬੋਲ ਤੂੰ, ਕਹੋ ਕੋ ਹੈ ਕਾਂਕਾ ਕਿਹੜਾ ਤੇਰਾ ਨਾਂ ਵਿੱਚੋਂ ਹੈ। ਇਸ ਨੂੰ ਗੁਰੂ ਜੀ ਕਹਿ ਰਹੇ ਜੋ ਤਨ ਤੈ ਆਪਣੋ ਕਰ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ ਇਨ ਮੈਂ ਕੱਛ ਤੇਰੋ ਰੇ ਨਾਹਿਨ। ਦੇਖੋ ਸੋਚ ਵਿਚਾਰੀ ਇਹਨਾਂ ਵਿੱਚੋਂ ਕੋਈ ਤੇਰਾ ਨਹੀਂ, ਸੋਚ ਵਿਚਾਰ ਕਰ ਕਹੋ ਦਸ ਮਹਾਰਾਜ ਕਹਿੰਦੇ ਹੈ ਤੇਰਾ ਕੋਈ। ਪਰ ਕਰੀਏ ਕਿ ਜਬ ਲਗ ਜੋਤ ਕਾਇਆ ਮੈਂ ਵਰਤੈ, ਜਿੰਨੀ ਦੇਰ ਤੱਕ ਸਾਹ ਚੱਲਦੇ ਨੇ ਆਪਾ ਪਸ਼ੂ ਨਾ ਬੁੱਝੈ। ਕਬੀਰ ਕਹਿੰਦਾ ਮੂਰਖ ਜਾਨਵਰ ਪੁੱਜਦੇ ਨੀ ਮੈਂ ਕੌਣ ਹਾਂ, ਆਪਾ ਪਸ਼ੂ ਨਾ ਬੁੱਝੈ। ਤੇ ਕੀ ਕਹਿੰਦਾ ਲਾਲਚ ਕਰੇ ਜੀਵਨ ਪਦ ਕਰਨ। ਇੱਥੇ ਜੀਵਨ ਪਦ ਅਰਥ ਰੂਹਾਨੀ ਨਹੀਂ ਕਰਨਾ, ਇੱਥੇ ਜੀਵਨ ਪਦ ਅਰਥ ਜਿਉਣ ਲਈ ਲਾਲਚ ਕਰਦਾ। ਲਾਲਚ ਕਰੇ ਜੀਵਨ ਪਦ ਕਰਨ ਲੋਚਨ ਕਛੂ ਨਾ ਸੂਝੈ। ਕਹਿਤ ਕਬੀਰ ਸੁਣੋ ਰੇ ਪ੍ਰਾਨੀ, ਛੋਡੋ ਮਨ ਕੇ ਭਰਮਾ ਕੇਵਲ ਨਾਮ ਜਪੋ ਰੇ ਪ੍ਰਾਨੀ ਪਰੋ ਏਕ ਕੀ ਸ਼ਰਨਾ। ਸਤਿਗੁਰੂ ਕਹਿ ਰਹੇ ਨੇ ਇਨ ਮੈਂ ਕੱਛ ਤੇਰੋ ਰੇ ਨਾਹਿਨ, ਇਹਦੇ ਵਿੱਚ ਕੁਛ ਵੀ ਤੇਰਾ ਨਹੀਂ। ਸੱਚ ਏਵੇ ਜਨ ਪਿਸਰ ਪਦਰ ਬਿਰਾਦਰਾਂ, ਤਿਲੰਗ ਰਾਗ ਦਾ ਸ਼ਬਦ ਇਹ ਜਿਹਨੂੰ ਅਸੀਂ ਫਾਰਸੀ ਵਿੱਚ ਕਹਿੰਦੇ ਹਾਂ ਯਕ ਅਰਜ਼ ਗੁਫਤਮ ਪੇਸ਼ ਤੋਂ ਦਰਗੋਸ਼ ਕੁਨ ਕਰਤਾਰ। ਪਰ ਭਾਸ਼ਾ ਵਾਲੇ ਵਿਦਵਾਨ ਕਹਿੰਦੇ ਆ ਅਸਲ ਚ ਇਹ ਸ਼ਬਦ ਉਰਦੂ ਦੀ ਸ਼ੁਰੂਆਤ ਸੀ, ਇਹਨੂੰ ਰੇਖਤਾ ਕਹਿੰਦੇ ਸਨ। ਇਹ ਰੇਖਤਾ ਸੀ, ਇਹ ਜਿਵੇਂ ਇਹ ਫਾਰਸੀ ਸਕ੍ਰਿਪਟ ਫਾਰਸੀ ਦਾ, ਪਰ ਸ਼ਬਦ ਦੇ ਵਿੱਚ ਹਿੰਦੀ ਦੇ ਸੰਸਕ੍ਰਿਤ ਦੇ ਵੀ ਸਾਰੇ ਮਿਲੇ ਕੋਈ ਉਰਦੂ ਚ। ਜਨ ਇਸਤਰੀ, ਪਿਸਰ ਪੁੱਤਰ, ਪਦਰ ਪਿਤਾ, ਬਿਰਾਦਰਾਂ, ਬਿਰਾਦਰਾਂ ਦਾ ਅਰਥ ਹੈ ਭਰਾ, ਜਿਹਨੂੰ ਅੰਗਰੇਜ਼ੀ ਚ ਬ੍ਰਦਰ ਕਹਿੰਦੇ, ਫਾਰਸੀ ਵਿੱਚ ਬਿਰਾਦਰ। ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਇਨ ਮੈਂ ਕੱਚ ਤੇਰੋ ਰੇ ਨਾਇਨ, ਕਸ ਨੇਸ ਕੋਈ ਵੀ ਨਹੀਂ। ਦਸਤੰਗੀਰ ਜਦੋਂ ਤੂੰ ਮੌਤ ਨੇ ਥੱਲੇ ਸੱਟਿਆ, ਵੇਖਾਂਗੇ ਤੇਰੀ ਮਾਂ ਹੱਥ ਫੜ ਕੇ ਠਾਲੂਗੀ। ਕੋਈ ਦਸਤੰਗੀਰ ਦਾ ਅਰਥ ਹੱਥ ਫੜਨ ਵਾਲਾ। ਕਸ ਨੇਸ਼ ਦਸਤੰਗੀਰ ਆਖਰ ਬੇਅਫਤਮ ਕਸ ਨਾ ਦਰਦ ਚੂ ਸ਼ੁੱਧ ਤਕਬੀਰ। ਕਹਿੰਦੇ ਜਦੋਂ ਨਮਾਜ਼ ਦੀ ਮੌਤ ਦੀ ਨਮਾਜ਼ ਪੜੀ ਗਈ, ਜਨਾਜ਼ੇ ਦੀ ਨਮਾਜ਼ ਪੜੀ ਗਈ, ਮੇਰੇ ਨੇੜੇ ਕੋਈ ਵੀ ਨਾ ਆਇਆ, ਮੈਂ ਡਿੱਗ ਪਿਆ। ਗੁਰੂ ਜੀ ਕਹਿੰਦੇ ਇਨ ਮੈਂ ਕੱਚ ਤੇਰੋ ਰੇ ਨਾਹਿਨ, ਦੇਖੋ ਸੋਚ ਵਿਚਾਰੀ ਰਤਨ ਜਨਮ ਆਪ ਨੂੰ ਤੈਂ ਹਾਰਿਓ। ਰਤਨਾ ਵਰਗਾ ਕੀਮਤੀ ਜਨਮ ਸੀ ਬੰਦਿਆ, ਤੂੰ ਆਪ ਹਾਰ ਕੇ ਚਲਾ ਗਿਆ। ਗੋਬਿੰਦ ਗਤ ਨਹੀਂ ਜਾਣੀ ਪਰਮਾਤਮਾ ਦੀ। ਇੱਥੇ ਗਤ ਦਾ ਅਰਥ ਵੈਸੇ ਅਵਸਥਾ ਹੈ, ਇਹਦੇ ਸਿੱਧੇ ਅਰਥ ਨੇ ਕਿ ਕੀ ਪਰਮਾਤਮਾ ਬਾਰੇ ਤੂੰ ਕੁਝ ਜਾਣਿਆ, ਉਹਦੀ ਗਤੀ ਨੂੰ ਉਹਦੇ ਬਾਰੇ ਕੁਝ ਨਹੀਂ ਸਮਝਿਆ। ਨਿਮਖ ਨਾ ਲੀਨ ਭਇਓ ਚਰਨਨ ਸਿਉ, ਅੱਖ ਚਮਕਣ ਜਿਤਨਾ ਸਮਾਂ ਵੀ ਤੂੰ ਵਾਹਿਗੁਰੂ ਦੇ ਚਰਨਾਂ ਚ ਲੀਨ ਨਹੀਂ ਹੋਇਆ। ਇੰਨਾ ਮਨ ਖਿੰਡਿਆ ਰਿਹਾ ਨਿਮਖ ਸਮਾਂ ਪਿਆਰਿਓ, ਅੱਖ ਚਮਕਣ ਜਿਤਨਾ ਸਮਾਂ। ਨਿਮਖ ਨਾ ਲੀਨ ਭਇਓ ਚਰਨਨ ਸਿਉ, ਬਿਰਥਾ ਔਧ ਸਰਾਨੀ। ਉਮਰ ਜ਼ਰੂਰ ਲੰਘ ਗਈ ਪਰ ਵਿਅਰਥ ਚਲੀ ਗਈ, ਕੋਈ ਅਰਥ ਨਹੀਂ ਹੋਇਆ। ਉਮਰ ਸਾਰਿਆਂ ਨੇ ਭੋਗ ਜਾਣੀ ਹੈ, ਸਫ਼ਰ ਸਭ ਨੇ ਕਰਨਾ ਪਰ ਮੰਜ਼ਿਲ ਸਭ ਨੂੰ ਕੋਈ ਨਹੀਂ। ਇੱਕ ਬਲਦ ਗੱਡੇ ਵਿੱਚ ਜੋਇਆ ਹੋਵੇ, ਮੈਂ ਉਦਾਹਰਣਾਂ ਦੇਣਾ ਸਾਰੀਆਂ ਬਾਣੀ ਦੀਆਂ, ਇਹ ਬਲਦ ਸਮਝਣੇ ਬੈਲ। ਹਾਂਜੀ, ਸਾਡੇ ਪੰਜਾਬ ਚ ਪਾਕਿਸਤਾਨ ਜਦੋਂ ਸਾਡੇ ਬਜ਼ੁਰਗ ਆਏ ਬੈਲ ਨਹੀਂ ਸਨ ਕਹਿੰਦੇ, ਢੱਗਾ ਹੀ ਕਹਿੰਦੇ ਸਨ। ਇੱਕ ਬਲਦ ਜੋਇਆ ਹੁੰਦਾ ਗੱਡੇ ਅੱਗੇ ਤੁਰਦਾ ਉਹ ਵੀ ਏ, ਤੇ ਦੂਜਾ ਬਲਦ ਜੋਇਆ ਹੁੰਦਾ ਸੀ ਖਰਾਸ ਅੱਗੇ। ਖਰਾਸ ਦੇਖਿਆ ਹੋਣਾ ਜੀ, ਜਿਹਦੇ ਨਾਲ ਦਾਣੇ ਪੀਂਦੇ ਸਨ ਖਰਾਸ, ਕੋਲੂ। ਕੋਲੂ ਵੀ, ਖਰਾਸ ਵੀ, ਤੇ ਆਪਣੀ ਆ ਤੇਲ ਵਾਲੀ ਕਹਾਣੀ ਜਿਹੜੀ ਹੈ ਉਹਨੂੰ ਵੀ ਕੋਲੂ ਕਹਿੰਦੇ, ਕੁਲਾੜੀ ਵੀ ਜਿਹਨੂੰ ਕਹਿੰਦੇ ਅੱਜ ਕੱਲ ਗੰਨੇ ਪੀੜਨ ਵਾਲੇ, ਹਨਾ, ਹਲਟ ਵੀ। ਇਹ ਸਾਰੀਆਂ ਚੀਜ਼ਾਂ, ਇਹ ਵੀ ਬਲਦ ਜੋਏ ਜਾਂਦੇ ਨੇ, ਪਰ ਫਰਕ ਬੜਾ ਹੈ। ਜਿਹੜਾ ਗੱਡੇ ਅੱਗੇ ਜੋਇਆ ਹੈ ਜਿਹਨੂੰ ਬਾਣੀ ਨੇ ਟਾਂਡਾ ਕਿਹਾ, ਮੈਂ ਤਾਂ ਕਹਿ ਰਿਹਾ ਵੀ ਇਹ ਲਫ਼ਜ਼ ਭੁੱਲਣੇ ਨਹੀਂ ਸਾਨੂੰ, ਜੇ ਕਿ ਜੇ ਅਸੀਂ ਅਗਲੀ ਜਨਰੇਸ਼ਨ ਆ ਗਈ ਜੀ ਤੁਸੀਂ ਅੰਗਰੇਜ਼ੀ ਚ, ਇਹ ਫਿਰ ਵੀ ਪਿਛਾਂ ਜਾਣਾ ਪੈਣਾ, ਮੇਰਾ ਟਾਂਡਾ ਲਾਦਿਆ ਜਾਏ ਰੇ। ਗੱਡੇ ਅੱਗੇ ਜੁਪਿਆ ਹੋਇਆ ਬਲਦ 8 ਘੰਟਿਆਂ ਚ ਕਿਸੇ ਮੰਜ਼ਿਲ ਤੇ ਪਹੁੰਚਦਾ ਹੈ। ਤੇ ਯਾਦ ਰੱਖਿਓ, ਖਰਾਸ ਅੱਗੇ, ਕੋਲੂ ਅੱਗੇ, ਆ ਕੁਲਾੜੀ ਅੱਗੇ, ਹਲਟ ਅੱਗੇ, ਜਿਹੜਾ ਬਲਦ ਜੋਇਆ ਤੁਰਦਾ ਉਹ ਵੀ ਇਹ, ਪਰ ਜਾਂਦਾ ਕਿਤੇ ਨੀ ਵਿਚਾਰਾ, ਜਿੱਥੋਂ ਸਵੇਰੇ ਤੁਰਦਾ ਖਲੋਤਾ ਸ਼ਾਮ ਨੂੰ ਉੱਥੇ ਹੁੰਦਾ। ਹਾਂਜੀ, ਇਸ ਤਰ੍ਹਾਂ ਹੀ ਹੈ ਨਾ। ਉਮਰ ਮਨਮੁਖ ਨੇ ਵੀ ਭੋਗ ਜਾਣੀ ਏ, ਪਰ ਉਹਦੀ ਉਮਰ ਸਮਝੋ ਵੀ ਹਰ ਟੱਗੇ ਜੁਬਾ ਜੋਇਆ ਹੋਇਆ ਢੱਗਾ, ਤੇ ਦੂਜਾ ਮੈਂ ਸਿਰਫ ਉਦਾਹਰਣ ਦੇ ਰਿਹਾ, ਦੂਜਾ ਇਵੇਂ ਤੁਰਿਆ ਉਹ ਵੀ ਉਹ ਸਬਰ ਤੇ ਕਿਤੇ ਮੰਜ਼ਿਲ ਤੇ ਲੱਗਾ। ਭਾਈ ਸਾਹਿਬ ਨੇ ਕਿਹਾ ਜੈਸੇ ਬੈਲ ਤੇਲੀ ਕੋ ਜਾਣਤ ਕਈ ਕੋਸ ਚੱਲਿਓ, ਨਾਨ ਉਗਰਤ ਵਈ ਠਾਓ ਹੀ ਟਿਕਾਨੂ ਹੈ। ਪਰ ਥੋੜਾ ਜਿਹਾ ਇੱਕ ਹੋਰ ਫਰਕ ਜੇ, ਜਿਹੜਾ ਕੋਲੂ ਅੱਗੇ ਬਲ ਜਾਂਦੇ ਸਨ, ਮੈਨੂੰ ਪਤਾ ਜੀ ਮੈਂ ਖਰਾਸ ਛੋਟੇ ਹੁੰਦੇ ਸਾਂ, ਖਰਾਸ ਦੇ ਉੱਤੇ ਸਾਨੂੰ ਗਾਦੀ ਤੇ ਬਿਠਾ ਦੇਣਾ, ਚਲੋ ਝੂੰਟੇ ਲਾਂਗੇ, ਤੇ ਬਲਦਾਂ ਦੇ ਅੱਖਾਂ ਉੱਤੇ ਖੋਪਾਂ ਬੰਨ ਦਿੰਦੇ ਸਨ, ਚਮੜੇ ਦਾ ਬਣਿਆ, ਜਿਹਦਾ ਖੋਪਾ ਨਹੀਂ ਸੀ ਹੁੰਦਾ ਜ਼ਿਮੀਂਦਾਰ ਆਪਣਾ ਪਰਨਾ ਹੀ ਮੋਢੇ ਤੇ ਰੱਖਿਆ ਉਹ ਅੱਖਾਂ ਉੱਤੇ ਬੰਨ ਦਿੰਦੇ ਸਨ। ਹੁਣ ਇਸ ਕਰਕੇ ਵੀ ਉਹਦੀਆਂ ਅੱਖਾਂ ਬੰਦ ਨੇ, ਉਹਨੂੰ ਬਸ ਇਹੀ ਕਿ ਵੀ ਤੁਰ, ਉਹ ਤੁਰਿਆ ਜਾ ਰਿਹਾ, ਘੁੰਮਿਆ ਜਾ ਰਿਹਾ, ਪਰ ਉਹਨੂੰ ਪਤਾ ਕੋਈ ਨਹੀਂ ਮੇਰੇ ਨਾਲ ਹੋ ਕੀ ਰਿਹਾ। ਤੇ ਜਦੋਂ ਅੱਖਾਂ ਤੋਂ ਖੋਪਾਂ ਖੁੱਲਦਾ, ਕੱਪੜਾ ਲਾਂਦੇ ਨੇ, ਜਿੱਥੇ ਸਵੇਰੇ ਚੱਲਿਆ ਉੱਥੇ ਹੁਣ ਖਲੋਤਾ, ਸੱਚੀ ਇਹ ਜੇ ਘੁੰਮਦਾ ਹੀ ਪਿਆ। ਕੁਝ ਬੰਦੇ ਐਸੇ ਨੇ ਜਿਹੜੇ ਅਗਿਆਨਤਾ ਮਾਇਆ ਮਨ ਮਤ ਦਾ ਖੋਪਾ ਪਾਈ ਬੈਠੇ ਨੇ, ਤੇ ਭੁਲੇਖੇ ਤੁਰਦੇ ਪਏ ਨੇ, ਅਸੀਂ ਬੜੇ ਕ੍ਰਾਂਤੀ ਕਰ ਰਹੇ ਹਾਂ, ਬਹੁਤ ਕੁਝ ਕਰ ਜਾਣਾ, ਪਰ ਅਗਿਆਨਤਾ ਦਾ ਪਰਦਾ ਜਿਹੜਾ, ਐਨਰਜੀ ਜ਼ਰੂਰ ਵੇਸਟ ਹੁੰਦੀ ਹੈ ਪਰ ਮੰਜ਼ਿਲ ਨਹੀਂ ਮਿਲਦੀ। ਗੁਰਮੁਖੋ, ਜਿਹੜਾ ਸਿੱਧਾ ਤੁਰਨ ਵਾਲਾ ਬਲਦੇ, ਉਹਨੂੰ ਕਦੀ ਖੋਪਾ ਨਹੀਂ ਸਨ ਪਾਉਂਦੇ, ਉਹਦੀਆਂ ਅੱਖਾਂ ਥੋੜਾ ਢੱਕਦੇ ਸਨ। ਸਫ਼ਰ ਦੋਨਾਂ ਨੇ ਕੀਤਾ ਪਰ ਮੰਜ਼ਿਲ ਦੋਨਾਂ ਦੀ ਵੱਖਰੀ ਵੱਖਰੀ। ਗੁਰੂ ਸਾਹਿਬ ਕਹਿੰਦੇ ਨੇ, ਉਹ ਬੰਦਿਆਂ ਮੇਰੀ ਗੱਲ ਸੁਣ, ਕਿ ਨਿਮਖ ਨਾ ਲੀਨ ਭਇਓ ਚਰਨਨ ਸਿਉ, ਬਿਰਥਾ ਔਧ ਸਰਾਨੀ ਕਹੋ ਨਾਨਕ, ਸੋਈ ਨਰ ਸੁਖੀਆ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਆ, ਉਹੀ ਬੰਦਾ ਸੁਖੀ ਹੈ, ਆਤਮ ਤੌਰ ਤੇ ਸੰਤੁਸ਼ਟ ਹੈ, ਰਾਮ ਨਾਮ ਗੁਣ ਗਾਵੇ, ਜਿਹੜਾ ਪ੍ਰਭੂ ਦੇ ਗੁਣ ਗਾਉਂਦਾ ਹੈ, ਰਾਮ ਕੇ ਗੁਣ ਗਾਉਂਦਾ ਹੈ। ਮਹਾਰਾਜ ਕਹਿੰਦੇ, ਔਰ ਸਗਲ ਜਗ ਮਾਇਆ ਮੋਇਆ, ਬਾਕੀ ਸਾਰੀ ਦੁਨੀਆ ਮਾਇਆ ਨੇ ਠੱਗੀ ਮੋਲੀ ਹੈ, ਨਿਰਭੈ ਪਦ ਨਹੀਂ ਪਾਵੇਗਾ, ਇਹਨੂੰ ਜਿਉਂਦੇ ਜੀ ਅਭੈ ਪਦ ਨਹੀਂ ਮਿਲੇਗਾ। ਨਿਰਭੈ ਪਦ ਇੱਕ ਉਹ ਅਵਸਥਾ ਹੈ ਜਿਹਦੇ ਵਿੱਚ ਤਨ ਤੇ ਜ਼ੁਲਮ ਹੁੰਦਾ ਪਰ ਮਨ ਨਹੀਂ ਡੋਲਦਾ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਚਰਨ ਕਮਲ ਚਿਤ ਰਹੋ ਸਮਾਏ। ਉਹ ਹਾਥੀ ਅੱਗੇ ਸੱਟਿਆ ਕਬੀਰ ਨੂੰ, ਮਹਾਂਪੁਰਖ ਨੂੰ ਭੁਜਾ ਬਾਂਧ ਪਿਲਾ ਕਰ ਡਾਰਿਓ, ਉਹ ਕਹਿੰਦਾ, ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਨ ਕੀ ਜਿੰਦ। ਤੂੰ ਲੱਭਣਾ ਪਿਆ ਬਾਡੀ ਵਿੱਚੋਂ, ਬਾਡੀ ਵਿੱਚ ਕੁਝ ਨਹੀਂ, ਇਹ ਹਾਥੀ ਉੱਤੇ ਨੇ ਕੁਝ ਨਹੀਂ ਕਰਨਾ, ਜਿੱਥੇ ਕਬੀਰ ਰਹਿੰਦਾ ਉੱਥੇ ਹਾਥੀ ਨਹੀਂ ਪਹੁੰਚਦੇ ਹੁੰਦੇ। ਮੈਂ ਉਸ ਥਾਂ ਤੇ ਪਹੁੰਚਿਆ ਜਿੱਥੇ ਅਮਰ ਪਦ ਹੈ। ਗੁਰੂ ਜੀ ਕਹਿੰਦੇ, ਬਾਕੀ ਗੁਰੂ ਤੇਗ ਬਹਾਦਰ ਕਹਿੰਦੇ, ਮਾਇਆ ਠੱਗ ਗਈ, ਨਿਰਭੈ ਪਦ ਨਹੀਂ ਪਾਵੇ। ਯਾਦ ਰੱਖਿਓ, ਇਹ ਕੱਲਾ ਗੱਲਾਂ ਕਰਨ ਵਾਲੇ ਨੇ ਪਦੇ ਨਹੀਂ ਰਚੇ, ਇਹ ਉਹਨੇ ਪਦਾ ਰੱਖਿਆ ਰਚਿਆ ਜਿਹੜਾ ਬਾਦਸ਼ਾਹ ਕੋਲ ਸੁਨੇਹਾ ਭੇਜਦਾ, ਉਹ ਜਾਓ ਤੁਸੀਂ ਕਹਿ ਦਿਓ ਸਾਡਾ ਮੁਰਸ਼ਦ ਗੁਰੂ ਤੇਗ ਬਹਾਦਰ ਏ, ਜੇ ਉਹ ਡੋਲ ਗਿਆ ਉਹ ਬਣ ਗਿਆ ਤੇ ਅਸੀਂ ਬਣ ਜਾਂਗੇ। ਆਗੂ ਹੋਵੇ ਐਸਾ, ਇਹ ਨਾ ਹੋਵੇ ਆਗੂ ਜਾਏ ਤੇ ਉੱਥੇ ਉਹਨਾਂ ਨਾਲ ਹੀ ਸਮਝੌਤਾ ਕਰਕੇ ਮਿਲ ਗੁਲ ਕੇ ਆ ਜਾਏ। ਮੈਂ ਜਦੋਂ ਇਹ ਮੈਂ ਘਟਨਾ ਪੜ੍ਹਨਾ, ਗੁਰੂ ਸਾਹਿਬ ਕਹਿੰਦੇ, ਜਾਓ ਤੁਸੀਂ ਕਸ਼ਮੀਰੀ ਪੰਡਿਤਾਂ ਨੂੰ ਇਹੀ ਕਿਹਾ, ਤੁਸੀਂ ਕਹਿ ਦਿਓ। ਚਲੋ ਕਹਿਣਾ ਤਾਂ ਉਹਨਾਂ ਸੂਬੇਦਾਰ ਨੂੰ ਸੀ ਨਾ, ਔਰੰਗਜ਼ੇਬ ਦਿੱਲੀ ਚ ਹੈ, ਚਲੋ ਉਦੋਂ ਵੀ ਔਰੰਗਜ਼ੇਬ ਦਿੱਲੀ ਨਹੀਂ ਸੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸ਼ਹੀਦ ਹੋਏ, ਕਾਜ਼ੀ ਅਬਦੁਲ ਵਾਹਿਬ ਹੈ, ਦਰੋਗਾ ਅਬਦੁੱਲਾ ਹੈ, ਤੇ ਜਲਾਦ ਜਲਾਲੂਦੀਨ, ਬਾਕੀ ਮਤਸਵੀ ਲੋਕਾਂ ਦੀ ਭੀੜ ਹੈ। ਤੇ ਮੈਂ ਇਹ ਅੱਜ ਵੀ ਉਥੇ ਕਿਸਾਨ ਮੋਰਚੇ ਦਰਬਾਰ ਸਾਹਿਬ ਵੀ ਕਿਹਾ, ਕਦੀ ਵੀ ਕੋਈ ਬੰਦਾ ਰੱਬ ਦੀ ਅਨੇਕਤਾ ਨੂੰ ਏਕਤਾ ਚ ਮਤ ਬਦਲੇ। ਮੇਰੀ ਗੱਲ ਸੁਣਿਓ, ਇੱਥੇ ਕਈ ਧਰਮ ਨੇ, ਉਂਝ ਧਰਮ ਕਈ ਮੈਂ ਸ਼ਬਦ ਵਰਤ ਦਿੱਤਾ, ਗੁਰਬਾਣੀ ਮੁਤਾਬਕ ਸਿਰਫ ਧਰਮ ਇੱਕ ਹੋਵੇ ਜਿਹੜਾ ਪੂਰੇ ਕਰੋੜਾਂ ਬ੍ਰਹਿਮੰਡਾਂ ਤੇ ਲਾਗੂ ਹੁੰਦਾ। ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਦੀ ਪਤਾਲ, ਇਹ ਵੀ ਧਰਮ ਚ ਚੱਲਦੇ, ਆਹ ਵੀ ਤੇ ਧਰਮ ਹੈ। ਜਿੱਦਣ ਇਹ ਧਰਮ ਛੱਡਦਾ ਉਦਣ ਮੌਤ ਹੁੰਦੀ ਹੈ, ਸ਼ੂਗਰ ਠੀਕ ਰਹਿੰਦੀ ਏ, ਬਲੱਡ ਪ੍ਰੈਸ਼ਰ ਠੀਕ ਰਹਿੰਦਾ, ਅੰਦਰ ਦਾ ਸਿਸਟਮ ਜਿਹੜੇ ਪ੍ਰਤਿਅੰਗ ਨੇ ਉਹ ਠੀਕ ਰਹਿੰਦੇ ਨੇ, ਧਰਮ ਹੀ ਹੈ ਨਾ, ਆਪਣਾ ਆਪਣਾ ਫਰਜ਼ ਅਦਾ ਕਰ ਰਹੇ। ਉਂਝ ਗੁਰੂ ਗ੍ਰੰਥ ਸਾਹਿਬ ਕਹਿੰਦਾ ਧਰਮ ਇੱਕੋ। ਮੈਂ ਉੱਥੇ ਬੇਨਤੀ ਕੀਤੀ, ਮੈਂ ਕੋਈ ਜੋਤਸ਼ੀ ਨਹੀਂ, ਉਹ ਮੁਲਕ ਜਦੋਂ ਵੀ ਡੁੱਬਿਆ ਉਹ ਧਰਮ ਦੀ ਸੰਕੀਰਨਤਾ ਕਰਕੇ ਮਰਿਆ, ਜਿੱਦਣ ਕਿਹਾ ਜੀ ਅਸੀਂ ਇੱਕ ਧਰਮ ਬਣਾਵਾਂਗੇ। ਔਰੰਗਜ਼ੇਬ ਨੇ ਕਿਹਾ ਸਿਰਫ ਇੱਕ, ਇੱਕ ਨਮਾਜ਼, ਇੱਕ ਮਸਜਿਦ, ਇੱਕ ਧਰਮ, ਇੱਕ ਮਦਰਸਾ, ਗੁਰੂ ਨੇ ਕਿਹਾ ਨਹੀਂ, ਰੱਬ ਦੀ ਬਣਾਈ ਹੋਈ ਅਨੇਕਤਾ ਨੂੰ ਤੂੰ ਖੰਡਨ ਨਹੀਂ ਕਰ ਸਕਦਾ। ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਨੇ ਕਿਹਾ ਜਾਓ, ਨਿਰਭੈ ਪਦ ਆ ਗਏ ਨਾ, ਜਾਓ ਤੁਸੀਂ ਕਹਿ ਦਿਓ। ਮੈਂ ਕਹਿੰਦਾ ਫਿਰ ਜਾਣ ਵਾਲਿਆਂ ਦਾ ਵੀ ਕਿੰਨਾ ਭਰੋਸਾ ਸੀ। ਉਹਨੇ ਕਿਹਾ ਜਿਨ੍ਹੇ ਕਿਹਾ ਹੈ ਨਾ, ਪਹਾੜ ਤਾਂ ਡੋਲ ਜੂਗਾ ਪਰ ਤੇਗ ਬਹਾਦਰ ਗੁਰੂ ਨਹੀਂ ਡੋਲਣਾ। ਮਹਾਰਾਜ ਗਏ ਤੇ ਐਵੇਂ ਸਾਡੇ ਬੰਦੇ, ਮੈਂ ਜੇ ਗਲਤ ਹਾਂ ਮੈਨੂੰ ਜ਼ਰੂਰ ਤੁਸੀਂ ਸਮੱਤ ਬਖਸ਼ਿਓ। ਜਦੋਂ ਸਟੇਜ ਤੇ ਕਹਿੰਦੇ ਤੁਹਾਡੀਆਂ ਕੁੜੀਆਂ ਬਚਾਈਆਂ, ਤੁਹਾਡੀਆਂ ਧੀਆਂ ਬਚਾਈਆਂ, ਗੁੱਸਾ ਨਾ ਕਰਿਓ। ਸਿੱਖ ਕਦੀ ਪਰਾਈ ਨਹੀਂ ਕਹਿੰਦਾ, ਉਹ ਆਪਣੀ ਜਾਣ ਕੇ ਸਿਰ ਤੇ ਹੱਥ ਰੱਖਦਾ। ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਕਦੀ ਵੀ ਕੋਈ ਬੰਦਾ ਧੱਕਾ ਕਰੇ, ਬੁਰਿਆਈ ਕਰੇ, ਜ਼ੁਲਮ ਕਰੇ, ਉਹਨੂੰ ਉੱਤਰ ਦੇਣ ਲਈ ਗੁਰੂ ਦੇ ਦਿੱਤੇ ਸਿਧਾਂਤ ਨੂੰ ਛਿੱਕੇ ਤੇ ਨਹੀਂ ਢੰਗਣਾ, ਫਿਰ ਨਹੀਂ ਤੁਹਾਨੂੰ ਕੋਈ ਮਾਰ ਸਕਦਾ, ਫਿਰ ਗੁਰੂ ਤੁਹਾਡੀ ਪਿੱਠ ਤੇ ਖਲੋਵੇਗਾ। ਪੰਡਿਤ ਕਿਰਪਾ ਰਾਮ ਜੀ ਆਏ ਦੱਤ। ਉਂਜ ਵੈਸੇ ਕਿਹਾ ਜਾਂਦਾ ਵੀ ਜਦੋਂ ਹਜ਼ੂਰ ਮਟਨ ਗਏ ਨਾ ਗੁਰੂ ਨਾਨਕ ਸਾਹਿਬ, ਮੈਂ ਉੱਥੇ ਗਿਆ ਜੀ ਗੁਰਦੁਆਰਾ ਮਟਨ ਸਾਹਿਬ, ਇੰਨਾ ਸੋਹਣਾ ਨਿਰਮਲ ਪਾਣੀ ਵਗਦਾ ਜੀ, ਇਹ ਭੁੱਖ ਲੈਂਦੀ ਉੱਥੇ ਗਿਆ। ਪਰ ਬਦਕਿਸਮਤੀ ਇਹ ਕਿ ਹਰੀ ਸਿੰਘ ਨਲਵਿਆ ਜੀ ਗਵਰਨਰ ਸਨ ਜਦੋਂ, ਉਦੋਂ ਵਿਚਕਾਰ ਗੁਰਦੁਆਰਾ ਸੀ, ਸੱਤ ਸਰੂਪਾਂ ਦਾ ਪ੍ਰਕਾਸ਼ ਸੀ। ਮੈਂ ਇੱਕ ਵਾਰੀ ਅੱਗੇ ਵੀ ਕਿਹਾ, ਹੁਣ ਉੱਥੋਂ ਇਹਨਾਂ ਨੇ ਸਰੂਪ ਚੁੱਕ ਕੇ ਸ਼ਿਵਲਿੰਗ ਰੱਖ ਦਿੱਤਾ ਤੇ ਇੱਕ ਸਾਈਡ ਤੇ ਸਿੱਧ ਸਰੂਪ ਪਏ ਹੋਏ ਆ, ਵੱਖਰਾ ਜਿਹਾ ਕਮਰਾ ਬਣਿਆ ਨਹੀਂ, ਕੋਈ ਬੇਅਦਬੀ ਹੈ, ਵੱਖਰੇ ਨੇ। ਪਰ ਕਿਰਪਾ ਰਾਮ ਦੱਤ ਉਹਨੇ ਭਰੋਸਾ ਕੀਤਾ, ਗੁਰੂ ਤੇਗ ਬਹਾਦਰ ਗਏ, ਫਿਰ ਉਹਨਾਂ ਵੀ ਸਿਰੇ ਲਾ ਦਿੱਤਾ, ਉਹ ਭੱਜੇ ਨਹੀਂ। ਜਿਹੜਾ ਡੈਪੂਟੇਸ਼ਨ ਗਿਆ ਉਹਦੀ ਅਗਵਾਈ ਤਾਂ ਪੰਡਿਤ ਕਿਰਪਾ ਰਾਮ ਕਰ ਰਹੇ ਨਾ ਦੱਤ। ਉਹਨੇ ਫਿਰ ਅੰਮ੍ਰਿਤ ਛਕਿਆ ਤੇ ਕਿਰਪਾ ਸਿੰਘ ਬਣਿਆ। ਫਿਰ ਚਮਕੌਰ ਦੀ ਗੜੀ ਚ ਉਹਨੇ ਕਈਆਂ ਦੇ ਸਿਰ ਲਾ ਕੇ ਸ਼ਹਾਦਤ ਦਾ ਜਾਮ ਪੀਤਾ, ਉਹ ਚਮਕੌਰ ਵਿੱਚ ਸ਼ਹੀਦ ਹੋਇਆ। ਇਹ ਨਿਰਭੈ ਪਦ ਗੁਰੂ ਤੇਗ ਬਹਾਦਰ ਸਾਹਿਬ ਕੋਲ ਹੈ। ਇੰਨੀਆਂ ਕੋਈ ਬੇਨਤੀਆਂ ਸਵੀਕਾਰ ਕਰਿਓ। ਕੱਲ ਨੂੰ ਅਗਲੇ ਸ਼ਬਦ ਦੀ ਵਿਚਾਰ ਗੌੜੀ ਰਾਗ ਦਾ ਇਹ ਆਖਰੀ ਸ਼ਬਦ ਹੋਵੇਗਾ ਨੌਵਾਂ, ਇਹ ਅਸੀਂ ਕੱਲ ਨੂੰ ਵਾਚਾਂਗੇ। ਭਾਈ ਸਾਹਿਬ ਆਏ ਹੋਏ ਆ ਤੇ ਤੁਸੀਂ ਜਿਸ ਤਰ੍ਹਾਂ ਅੱਜ ਆਇਓ ਇਸ ਤਰ੍ਹਾਂ ਹੀ ਆਇਓ, ਸਤਿਗੁਰੂ ਦੀ ਚਰਨ ਸ਼ਰਨ ਵਿੱਚ ਆਓ। ਸਿਰਫ 2 ਕੁ ਮਿੰਟ, ਸਾਰੀ ਜਿੰਨੀ ਮਾਨਵਤਾ ਦਾ ਇਹ ਬਿਮਾਰੀ ਫੈਲੀ ਹੋਈ ਹੈ, ਆਪਾਂ ਸਿਰਫ ਥੋੜੀ ਜੀ ਸਿਮਰਨ ਰੂਪ ਅਰਦਾਸ ਕਰੀਏ ਦਾਤਾ ਸਾਰੀਆਂ ਥਾਵਾਂ ਤੇ। ਇਹ ਨਾ ਕੇਵਲ ਕਹੀਏ ਕਿ ਸਾਡਾ ਮੁਲਕ ਵਿਚਾਲਾ, ਨਹੀਂ, ਸਰਬੱਤ ਦਾ ਭਲਾ ਹੋਵੇ।